ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਧਨਾਸਰੀ ਮਹਲਾ ਤੀਜਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ, ਕਰਨ ਕਾਰਨ ਸਭਨਾ ਕਾ ਏਕੋ, ਆਵਰ ਨਾ ਦੂਜਾ ਕੋਈ। ਰਹਾਉ ਬਹੁਤੇ ਫੇਰ ਭਏ ਕਿਰਪਨ ਕਉ, ਆਬ ਕਿਛ ਕਿਰਪਾ ਕੀਜੈ। ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀ ਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ। ਸਤਿਗੁਰ ਸਿਉ ਮਨ ਮਾਨਿਆ, ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ। ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਤਨ ਧਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਹੁਤ ਵੱਡੀ ਬਖਸ਼ਿਸ਼ ਨਦਰ ਕੀਤੀ ਹੈ। ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਸਤਿਗੁਰਾਂ ਦੇ ਸਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਸਤਿਗੁਰ ਜੀ ਨੇ ਅੰਮ੍ਰਿਤ ਵੇਲੇ ਸਮੁੱਚੀ ਸ੍ਰਿਸ਼ਟੀ ਦੇ ਕਲਿਆਣ ਵਾਸਤੇ ਭਲੇ ਵਾਸਤੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਸੁਣ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਸਤਿਗੁਰਾਂ ਦਾ ਅੱਜ ਦਾ ਇਹ ਪਾਵਨ ਸ਼ਬਦ ਤਨਾਸਰੀ ਰਾਗ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 666 ਉੱਤੇ ਇਹ ਪਾਵਨ ਸ਼ਬਦ ਸੁਪਾਏਮਾਨ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਸਰੀਰ ਦੇ ਨਾਲ ਨਾਲ ਆਪੋ ਆਪਣੀ ਸੁਰਤੀ ਨੂੰ ਵੀ ਇਕਾਗਰ ਕਰਕੇ ਹਾਜ਼ਰੀ ਲਾਈਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਦੋਵੇਂ ਹੱਥ ਜੋੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਚੁਕਾ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਫਿਰ ਰੱਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਸਾਨੂੰ ਉਹ ਰਸਤਾ ਦੱਸ ਰਹੇ ਹਨ ਜਿਸ ਰਸਤੇ ਉੱਤੇ ਚੱਲਣ ਨਾਲ ਉਸਦੀ ਬਖਸ਼ਿਸ਼ ਕਿਰਪਾ ਨਦਰ ਗ੍ਰੇਸ ਦੇ ਆਪਾਂ ਪਾਤਰ ਬਣ ਸਕਦੇ ਹਾਂ। ਇਸ ਮਾਰਗ 'ਤੇ ਚੱਲਣ ਵਾਲਿਆਂ ਦਾ ਬਹੁਤਾਤ ਵਿੱਚ ਇਹ ਸਵਾਲ ਰਹਿੰਦਾ ਕਿ ਮੈਂ ਤਾਂ ਸੇਵਾ ਵੀ ਬਹੁਤ ਕਰਦਾ, ਬਾਣੀ ਵੀ ਬਹੁਤ ਪੜ੍ਹੀ ਦੀ, ਸ਼ਰਧਾ ਵੀ ਹੈ, ਸਿਮਰਨ ਸੇਵਾ ਸਤਸੰਗ ਬਹੁਤ ਕੁਝ ਕਰੀਦਾ, ਪਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ, ਮਹਾਰਾਜ ਸਾਡੀ ਸੁਣਦੇ ਨਹੀਂ, ਮਹਾਰਾਜ ਸਾਡੀ ਮੰਗ ਪੂਰੀ ਨਹੀਂ ਕਰਦੇ। ਦੇਖੋ ਇਸ ਭਰਮ ਵਿੱਚ ਨਾ ਰਹਿਣਾ ਕਿ ਉਹ ਸੁਣਦੇ ਨਹੀਂ, ਮਹਾਰਾਜ ਜੀ ਸੁਣਦੇ ਹਨ, ਅਫਸੋਸ ਸਾਨੂੰ ਸੁਣਾਉਣਾ ਨਹੀਂ ਆਉਂਦਾ। ਉਹਨਾਂ ਦੀ ਨਜ਼ਰ ਵਿੱਚ ਆਪਾਂ ਸਾਰੇ ਹੀ ਦਿਖ ਰਹੇ ਹਾਂ, ਜੋ ਜੋ ਵੀ ਜਿਸ ਜਿਸ ਨੀਅਤ ਨਾਲ ਆਉਂਦਾ। ਸਤਿਗੁਰ ਜੀ ਦੀ ਨਜ਼ਰ ਦੇ ਕੈਮਰੇ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ, ਫਿਰ ਆਪਣਾ ਸਵਾਲ ਕਿ ਸੁਣਦੇ ਕਿਉਂ ਨਹੀਂ। ਸੁਣਦੇ ਤਾਂ ਹਨ, ਪਰ ਜੋ ਸੁਣਾਉਣ ਦੀ ਕੰਡੀਸ਼ਨ ਹੈ ਉਹ ਆਪਾਂ ਪੂਰੀ ਨਹੀਂ ਕਰ ਰਹੇ। ਅਰਦਾਸਾਂ ਸਾਰੀਆਂ ਹੀ ਉਸਦੇ ਚਰਨਾਂ ਵਿੱਚ ਪਹੁੰਚਦੀਆਂ ਹਨ, पर प्रवान जड़ियां होंदियां हन उहदे वास्ते महाराज जी सानू कंडीशन दस दे, शर्त दस दे। और एक नुकता ध्यान विच रखना, गुरमत विच बहुत प्यारा कंसैप्ट है जिथे महाराज जी कहणगे जे तेरी अरदास पूरी नहीं हो रही ते एक कमी यह भी हो सकती, सेवा थोड़ी है तू मंग ज्यादा रहे। पहलों उस लेवल ते अपनी सेवा नू लेके जा, क्योंकि मंग बहुत ज्यादा रहे हैं, तेरी मंग वड्डी है ते सेवा थोड़ी है, सेवा थोड़ी मंगन बहुता महल ना पावे कह तो पौता। ते दूजे पासे महाराज जी कहणगे कि जे तेरी अरदास पूरी नहीं हो रही इट मीनस तेनू मंगना नहीं आ रहा, तेरे मंगन विच कमी है, तू गलत मंग रहा है। वो चीज जो तेरे वास्ते आने वाले समय विच फ्यूचर विच नुकसानदायक है तू वो मंग रहा है। जे तू अपना पिता समझ के उस तो मंग रहा है तो पेरेंट्स का यह पहला फर्ज बनता है, वो बच्चे की हेल्थ वल वेखद कि यह चीज मंगते रहा है मैं लै दी तो बीमार हो जाएगा। तो जो आप मंग रहे इट मीनस वो मंग गलत है। उदे वास्ते महाराज जी कहणगे तैनू मंगना नहीं आउंदा, पहलां सिख किसे कोलों कि मंगी दा की है। तीजी गल, आपां मंग भी सही रहे हैं, सेवा भी पूरी है, विश्वास भी पूरा है। साडे मंगण विच जो विश्वास होना चाहिए वह भी पूरा है, उदे विच कमी नहीं। तां उह बहुत शिखर दी अवस्था है जिथे विश्वास भी पूरा हो जाए, मंग भी सही होवे, मंगण वाले नूं मंगणा भी आउंदा होवे, तदों भी गुरु किसी हालत में इस तरह होंदा है कि वह दात नहीं देंदे, उहदे वास्ते सिख नूं डिले कर देंदे ने, लेट कर देंदे ने। महाराज जी फिर की कारण? तां हजूर कहणगे तू बहुत सियाणप नाल मंग रहे हैं, थोड़ी सियाणप छड, क्योंकि अकल नाल मंगया होया दान दोवें कंसैप्ट आउणगे। एक पासे कहणगे अकल नाल मंग, दूजे पासे कहणगे अकल त्याग, सियाणप छड। उस सियाणप नाल मंग जो गुरु तैनू कह रहे है, पहला वह सिख कि वह सियाणप की है। आपां रोज ते मंगदे हो सियाणप, गुरा एक देह बुझाई सबना जीआं का एक दाता सो मैं विसर ना जाई। उत्थे बुझाई का अर्थ है अकल, मैनू अकल दिओ, सियाणप दिओ तां जो मैं मंग सकां। ते फिर महाराज जी मंग भी सही होवे, विश्वास भी पूरा होवे, सेवा भी पूरी होवे, फिर भी नहीं दिंदे, ਤਾਂ ਫਿਰ ਭਾਈ ਗੁਰਦਾਸ ਜੀ ਇੱਕ ਥਾਂ 'ਤੇ ਕਹਿਣਗੇ ਗੁਰੂ ਤੈਨੂੰ ਬਹੁਤ ਪਿਆਰ ਕਰਨ ਲੱਗ ਗਿਆ ਤਾਂ ਨਹੀਂ ਤੈਨੂੰ ਦਿੱਤਾ। ਗੁਰੂ ਤੈਨੂੰ ਬਹੁਤ ਪਿਆਰ ਕਰਨ ਲੱਗ ਪਿਆ ਇਸ ਲਈ ਤੇਰੀ ਮੰਗ ਨਹੀਂ ਪੂਰੀ ਹੋ ਰਹੀ। ਕਿਉਂ? ਸਤਿਗੁਰੂ ਚਾਹੁੰਦੇ ਹਨ ਕਿ ਜੇ ਇਸ ਦੀ ਅੱਜ ਮੰਗ ਪੂਰੀ ਕਰ ਦਿੱਤੀ ਕੱਲ੍ਹ ਆਉਣੋਂ ਹਟ ਜਾਏਗਾ, ਜੇ ਇਸ ਦੀ ਇੱਛਾ ਪੂਰੀ ਕਰ ਦਿੱਤੀ ਕੱਲ੍ਹ ਇਹ ਪਾਠ ਪੜ੍ਹਨੋਂ ਹਟ ਜਾਏਗਾ, ਜੇ ਇਸ ਦੀ ਇੱਛਾ ਪੂਰੀ ਹੋ ਗਈ कल गुरु के दर्शन करनों हट जाएगा। गुरु तेनू अपने नाल रखना चाहता है, देगा भी सब कुछ पर लेट करके तां दे रहा है क्योंकि तेनू प्यार कर रहा है। जिस नाल तुसी प्यार करते हो तुहाडे मन विच हुंदा है ये मेरे तो दूर ना जावे, रिश्तेदार होर दस मिनट बह लै, होर दस मिनट बह लै, जिस नाल प्यार नहीं उसनू छेती भेजना चाहते छेती चले। तो भाई गुरदास साहब कहिंदे इस तरह है जिवें भुलेखा है कि सुनियार सोने नूं कोठाली विच साड़दा पर वह साड़दा नहीं, उहनूं चमकाउणा चाहुंदा, उहदा ग्रेट उहदा कैरेट वधाउणा चाहुंदा। जिवें धोबी पत्थर ते कपड़ा मार के लगदा पाड़ देगा पर पाड़ना नहीं चाहुंदा, उहदी मैल धोणी चाहुंदा। इदां गुरु तैनूं लेट करके दुखी नहीं कर रिहा, वह तेरे नाल प्यार करदा, तेरा लोक भी सवर जाए तेरा परलोक भी सवर जाए। आओ भागां वालिओ, अज सतगुरु जी इस तरह की कोई बख्शिश साडे ते कर रहे हैं कि पहला भिखारी बन, भीखक बन, और गुरु कोलों सिख तू मंगना की है, तेरी मंग गलत है तू सदा दुखी हुंदा रहेगा। सतगुरु जी की बख्शिश करते हैं प्यार नाल पहली पंक्ति सरवण करो जी।
सतनाम श्री वाहे गुरु साहेबो जी, राग तनासरी महला तीजा, घर चौथा ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਨਾਸਰੀ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਬਹੁਤ ਵੱਡੀ ਵਡਿਆਈ ਹੈ। ਤੁਸੀਂ ਰੋਜ਼ ਦੇ ਸਰੋਤੇ ਹੋ। ਜਿਹੜੀਆਂ ਰਾਗਣੀਆਂ ਹਨ, ਮਹਾਰਾਜ ਜੀ ਨੇ ਉਸ ਨੂੰ ਵੀ ਰਾਗ ਬਣਾ ਦਿੱਤਾ। ਰਾਗ ਇਸ ਤਰ੍ਹਾਂ ਦੀ ਇੱਕ ਸਮਾਨ ਅੰਤਰ ਨਰ ਅਤੇ ਮਾਦਾ ਨੂੰ ਵਡਿਆਈ ਬਖਸ਼ਿਸ਼ ਕੀਤੀ ਕਿ ਰਾਗਾਂ ਦੇ ਨਾਲ ਨਾਲ ਜਿਹੜੀਆਂ ਰਾਗਣੀਆਂ ਹਨ, ਕਿਉਂਕਿ ਧਨਾਸਰੀ ਰਾਗਣੀ ਹੈ, ਰਾਗ ਨਹੀਂ। ਪਰ ਮਹਾਰਾਜ ਜੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਣਗੇ ਤਾਂ ਇਹਨੂੰ ਰਾਗ ਲਿਖਣਗੇ। ਧਨਾਸਰੀ ਦਾ ਅਰਥ ਹੈ ਧਨ ਨਾਲ ਭਰੀ ਹੋਈ, ਧਨ ਨਾਲ ਭਰੀ ਹੋਈ। ਸਾਰੇ ਰਾਗਾਂ ਦਾ ਕੋਈ ਨਾ ਕੋਈ ਅਰਥ ਹੋਏਗਾ। ਪੈਰੋਂ ਦਾ ਅਰਥ ਪੈ ਦੇਣ ਵਾਲਾ। ਔਰ ਇਹ ਅਵਸਥਾਵਾਂ ਇਸ ਤਰ੍ਹਾਂ ਹੋਣਗੀਆਂ ਇਸ ਮਾਰਗ ਉੱਤੇ। ਧਨਾਸਰੀ ਦਾ ਅਰਥ ਧਨ ਨਾਲ ਭਰੀ ਹੋਈ। ਸਾਹਿਬਾਣੀ ਅੰਦਰ ਵੀ ਕਹਿਣਗੇ ਧਨਾਸਰੀ ਧਨਵੰਤੀ ਜਾਣੀ ਹੈ ਭਾਈ। ਤਾਂ ਇਸ ਰਾਗ ਵਿੱਚ ਬਖਸ਼ਿਸ਼ ਕਰ ਰਹੇ ਧੰਨ ਗੁਰੂ ਅਮਰਦਾਸ ਮਹਾਰਾਜ। ਮਹਿਲਾ ਤੀਜਾ, ਇਸ ਸ਼ਬਦ ਨੂੰ ਗਾਉਣ ਦੀ ਕੰਡੀਸ਼ਨ ਜੋ ਹੈ ਉਹ ਘਰ ਚੌਥੇ ਵਿੱਚ ਗਾਉਣ ਦੀ। ਅਤੇ ਫਿਰ ਮਹਾਰਾਜ ਸੰਕੇਪ ਵਿੱਚ ਕਹਿ ਰਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਦੇ ਵਿਚਲੀਆਂ ਸਾਰੀਆਂ ਬਖਸ਼ਿਸ਼ਾਂ ਤੇਰੇ 'ਤੇ ਹੋਣਗੀਆਂ, ਪਰ ਕਿਵੇਂ? ਇੱਕ ਓਅੰਕਾਰ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਿਭਾਸ਼ਾ ਨੂੰ ਸਮਝ। ਉਸ ਅਕਾਲ ਪੁਰਖ ਦੀਆਂ ਸਾਰੀਆਂ ਬਖਸ਼ਿਸ਼ਾਂ ਤੇਰੇ 'ਤੇ ਹੋਣਗੀਆਂ, ਪਰ ਹੋਣਗੀਆਂ ਗੁਰਪ੍ਰਸਾਦ, ਸਤਿਗੁਰੂ ਦੇ ਪ੍ਰਸਾਦ ਨਾਲ ਹੋਣਗੀਆਂ, ਗੁਰੂ ਦੀ ਕਿਰਪਾ ਨਾਲ ਹੋਣਗੀਆਂ। ਇਸ ਲਈ ਆਪਣੇ ਹਿਰਦੇ ਦੀ ਝੋਲੀ ਇਸ ਤਰ੍ਹਾਂ ਗੁਰੂ ਅੱਗੇ ਰੱਖ ਕਿ ਤੇਰੀ ਝੋਲੀ ਵਿੱਚ ਕਿਰਪਾ ਬਖਸ਼ਿਸ਼ ਪੈ ਸਕੇ।
ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਹਜ਼ੂਰ ਬਖਸ਼ਿਸ਼ ਕਰਦੇ। ਹਮ ਭੀਖਕ, ਭੀਖਕ ਦਾ ਅਰਥ ਹੈ ਮੰਗਤਾ, ਤੇ ਨਾਲ ਸ਼ਬਦ ਆਇਆ ਭਿਖਾਰੀ। ਭਿਖਾਰੀ ਦਾ ਅਰਥ ਮੰਗਤਾ ਨਹੀਂ ਹੈ। ਮੰਗਤੇ ਵਿੱਚ ਵੀ ਕਈ ਤਰ੍ਹਾਂ ਦੀਆਂ ਕੈਟਾਗਰੀਆਂ ਆਉਂਦੀਆਂ ਨੇ। ਕੁਝ ਮੰਗਤੇ ਰੋਜ਼ ਮੰਗਦੇ ਨੇ, ਕੁਝ ਮੰਗਤੇ ਪੇਸ਼ਾਵਰ ਮੰਗਤੇ ਨੇ, ਕੁਝ ਮੰਗਤੇ ਲੋੜ ਅਨੁਸਾਰ ਮੰਗਦੇ ਨੇ, ਔਰ ਕੁਝ ਮੰਗਤੇ ਨਿਮਰਤਾ ਵਿੱਚ ਮੰਗਦੇ ਨੇ, ਕੁਝ ਅਹੰਕਾਰ ਵਿੱਚ ਵੀ ਮੰਗਦੇ ਨੇ। ਭਿਖਾਰੀ ਦੇ ਅੰਦਰ ਵੀ ਹੋਮੇ ਹੋ ਸਕਦੇ। ਮੰਗਣ ਵਾਲਾ ਵੀ ਤੁਹਾਨੂੰ ਕਈ ਵਾਰ ਕਹਿ ਦੇਗਾ, ਦੋ ਚਾਰ ਵਾਰ ਮੰਗਣ ਤੋਂ ਬਾਅਦ ਨਹੀਂ ਦੇਣਾ ਫਿਰ ਨਾ ਦੇ। ਇਟ ਮੀਨਸ ਉਹਦੇ ਵਿੱਚ ਵੀ ਅਹੰਕਾਰ ਹੈ। ਭਾਈ ਕਾਨ ਸਿੰਘ ਨਾਭਾ ਨੇ ਅਰਥ ਕੀਤੇ ਭਿਖਾਰੀ ਦੇ, ਮੰਗ ਕੇ ਖਾਣ ਵਾਲਾ। ਜਿਸ ਦਿਨ ਅਰਦਾਸ ਕਰਨ ਵਾਲੇ ਹੈ, ਤੂੰ ਮੰਗਤਾ ਵੀ ਹੋਵੇ ਤੇ ਤੇਰੀ ਅੰਦਰ ਦੀ ਅਵਸਥਾ ਇਹ ਹੋਵੇ, ਤੂੰ ਗੁਰੂ ਨੂੰ ਕਵੇ ਦਾਤਾ ਮੇਰੇ ਵਿੱਚ ਰੰਚਕ ਮਾਤਰ ਵੀ ਕਿਸੇ ਸਿਆਣਪ ਕਿਸੇ ਅਕਲ ਦਾ ਅਹੰਕਾਰ ਨਹੀਂ, ਮੈਂ ਤੇ ਹੈ ਹੀ ਮੰਗ ਕੇ ਖਾਣ ਵਾਲਾ। ਹੁਣ ਤੱਕ ਜੋ ਕੁਝ ਖਾਧਾ ਤੇਰੇ ਤੋਂ ਮੰਗ ਕੇ ਖਾਧਾ, ਅੱਗੇ ਵੀ ਜੋ ਖਾਵਾਂਗਾ ਤੇਰੇ ਤੋਂ ਮੰਗ ਕੇ ਖਾ। ਬਹੁਤੇ ਬੰਦੇ ਕਹਿੰਦੇ ਨੇ ਮੈਂ ਤੇਰੇ ਤੋਂ ਮੰਗ ਕੇ ਲੈਣਾ ਕੁਝ, ਮੈਂ ਕੁਝ ਖਾਣਾ ਤੇਰੇ ਤੋਂ। ਤਾਂ ਜਦੋਂ ਮੰਗਣ ਵਾਲੇ ਦੀ ਅਵਸਥਾ ਇਹ ਹੋਵੇ ਕਿ ਮੈਂ ਮੰਗ ਖਾਣਾ ਹਾਂ, ਇਕੱਲਾ ਮੰਗਤਾ ਨਹੀਂ, ਮੈਂ ਮੰਗ ਕੇ ਖਾਣ ਵਾਲਾ। ਕੁਝ ਲੋਕ ਆਪਣੇ ਪਰਿਵਾਰ ਲਈ ਕਦੇ ਕਦੇ ਮੰਗਦੇ ਨੇ, ਪਰ ਸਦੀਵੀ ਨਹੀਂ ਮੰਗਦੇ। ਤੇ ਸਿੱਖ ਦੀ ਅਵਸਥਾ ਜਦੋਂ ਇਸ ਅਵਸਥਾ ਤੇ ਚਲੀ ਜਾਏ ਕਿ ਹਮ ਭੀਖਕ ਭੇਖਾਰੀ ਤੇਰੇ, ਮੈਂ ਮੰਗਤਾ ਵੀ ਹਾਂ ਤੇ ਮੰਗ ਕੇ ਖਾਣ ਵਾਲਾ, ਜੇ ਤੂੰ ਨਹੀਂ ਦੇਵੇਂਗਾ ਤੇ ਮੈਨੂੰ ਖਾਣ ਵਾਸਤੇ ਵੀ ਕੁਝ ਨਹੀਂ ਮਿਲੇਗਾ। ਤੂੰ ਨਿਜ ਪਤ ਹੈ ਦਾਤਾ, ਨਿਜ ਪਤ, ਤੂੰ ਆਪਣੇ ਆਪ ਦਾ ਮਾਲਕ ਹੈ। ਨਿਜ ਮੀਨਿੰਗ ਆਪਣਾ, ਪਤ ਮੀਨਿੰਗ ਪਤੀ ਮਾਲਕ। ਹੇ ਵਾਹਿਗੁਰੂ, ਤੂੰ ਆਪਣੇ ਆਪ ਦਾ ਖੁਦ ਮਾਲਕ ਹੈ। ਤੂੰ ਕਿਸੇ ਦੇ ਪ੍ਰੈਸ਼ਰ ਥੱਲੇ ਦਾਤਾ ਨਹੀਂ ਦਿੰਦਾ, ਤੂੰ ਪ੍ਰੇਮ ਵਿੱਚ ਆ ਕੇ ਦਾਤਾ ਦਿੰਦਾ। ਤੂੰ ਆਪਣੇ ਆਪ ਦਾ ਖੁਦ ਮਾਲਕ ਹੈ, ਕਿਸੇ ਦੀ ਸਿਫਾਰਿਸ਼ ਵੀ ਨਹੀਂ ਮੰਨਦਾ, ਕਿਸੇ ਦੇ ਰੋਗ ਅਹੰਕਾਰ ਥੱਲੇ ਨਹੀਂ ਕਿ ਮੈਂ ਇੰਨੀ ਸੇਵਾ ਕੀਤੀ ਮੈਨੂੰ ਮਿਲਣਾ ਹੀ ਚਾਹੀਦਾ, ਮੈਂ ਇੰਨਾ ਕੁਝ ਕੀਤਾ ਇਹਦੇ ਮੈਂ ਹੱਕਦਾਰ ਹਾਂ, ਮੈਂ ਅਧਿਕਾਰੀ ਹਾਂ। ਨਹੀਂ, ਉਹ ਮਾਲਕ ਨਿਜ ਪਤ ਹੈ, ਉਹ ਕਿਸੇ ਦਾ ਬਣਾਇਆ ਹੋਇਆ ਮਾਲਕ ਨਹੀਂ। ਕਿਸੇ ਦਾ ਬਣਾਇਆ ਮਾਲਕ ਕਈ ਵਾਰ ਕਿਸੇ ਦੇ ਕਹਿਣ ਤੇ ਦਾਤਾਂ ਦੇ ਦਿੰਦਾ। ਸਾਹਿਬ ਕਹਿੰਦੇ ਨੇ ਉਹ ਨਿਜ ਪਤ ਹੈ, ਆਪਣੇ ਆਪ ਦਾ ਮਾਲਕ ਹੈ, ਉਹਦੇ ਘਰੋਂ ਮਿਲੇਗਾ ਜ਼ਰੂਰ ਜਿੱਦਣ ਤੂੰ ਭੀਖਕ ਤੇ ਭਿਖਾਰੀ ਬਣ ਜਾਏ। ਇੱਕ ਧਿਆਨ ਨਾਲ ਹੋਰ ਨੁਕਤਾ ਜ਼ਿਹਨ ਵਿੱਚ ਰੱਖਣਾ, ਭਿਖਾਰੀ ਦਾ ਅਰਥ ਹੈ ਜਿਹੜਾ ਚੂਜ਼ ਕਰਕੇ ਨਾ ਮੰਗੇ ਕਿ ਮੈਨੂੰ ਆਹ ਨਹੀਂ ਚਾਹੀਦਾ ਆਹ ਚਾਹੀਦਾ। ਜਿੱਦਣ ਕੋਈ ਇਸ ਤਰ੍ਹਾਂ ਮੰਗਣ ਲੱਗਦਾ ਉਹ ਮਾਲਕ ਨੂੰ ਪਸੰਦ ਨਹੀਂ ਆਉਂਦਾ। ਤੁਸੀਂ ਵੀ ਰਾਹ ਬੱਟੇ ਭਿਖਾਰੀਆਂ ਨੂੰ ਕਈ ਵਾਰ ਦੋ ਚਾਰ ਦਸ ਪੈਸੇ ਦੇ ਦਿੰਦੇ ਹੋ, ਪਰ ਤੁਸੀਂ ਆਪਣੀ ਮਨ ਦੀ ਅਵਸਥਾ ਪੜਿਓ। ਜਿਹੜਾ ਭਿਖਾਰੀ ਤੁਹਾਡੀ ਕਾਰ ਦੀ ਡੋਰ ਸ਼ੀਸ਼ਾ ਖੜਕਾ ਕੇ ਮੰਗੇ, ਤੁਸੀਂ ਇੱਕ ਦੋ ਰੁਪਏ ਉਹਦੇ ਹੱਥ ਦੇ ਰੱਖੋ। ਅੱਗੋਂ ਭਿਖਾਰੀ ਕਵੇ ਨਹੀਂ ਦਸ ਰੁਪਏ ਲੈਣੇ ਨੇ, ਕਈ ਵਾਰ ਮਜਬੂਰੀ ਬਸ ਦੇ ਤੇ ਦਿਓਗੇ ਪਰ ਤੁਹਾਡਾ ਮਨ ਨਹੀਂ ਖੁਸ਼ ਹੋਏਗਾ। ਤੁਸੀਂ ਕਹੋਗੇ ਇਹ ਵੀ ਭਿਖਾਰੀ ਹੈ, ਇਹ ਤੇ ਚੂਜ਼ ਕਰਕੇ ਮੰਗ ਰਿਹਾ, ਇੰਨੇ ਨਹੀਂ ਮੈਨੂੰ ਇੰਨੇ ਚਾਹੀਦੇ ਨੇ। ਮੰਗਣ ਵਾਲੇ ਵਿੱਚ ਅਹੰਕਾਰ ਨਹੀਂ ਚਾਹੀਦਾ, ਮੰਗਣ ਵਾਲਾ ਚੂਜ਼ ਕਰਕੇ ਨਾ ਮੰਗੇ। ਡਾਕਟਰ ਸਰ ਇਕਬਾਲ ਲਿਖਦੇ, ਇਹ ਬੈਗੁਰ ਕੈਨੋਟ ਵੀ ਚੂਜ਼ਰ, ਉਹ ਭਿਖਾਰੀ ਕਾਹਦਾ ਜਿਹੜਾ ਚੂਜ਼ ਕਰਕੇ ਮੰਗ ਰਿਹਾ। ਔਰ ਗੁਰੂ ਨੂੰ ਉਹ ਮੰਗਤਾ ਕਦੇ ਪਸੰਦ ਨਹੀਂ ਆਉਂਦਾ ਜਿਹੜਾ ਗੁਰੂ ਦੇ ਦਿੱਤੇ ਤੇ ਤਰਕ ਰਿਹਾ, ਆਹ ਨਹੀਂ ਮੈਨੂੰ ਤੇ ਆਹ ਚਾਹੀਦਾ ਸੀ, ਆਪਣੀ ਮੰਗ ਨਹੀਂ। ਜੇ ਆਪਾਂ ਆਪਣੀ ਮਰਜ਼ੀ ਦੀ ਮੰਗ ਮੰਗਾਂਗੇ, ਹੁਣ ਸੁਣਿਓ ਨੁਕਸਾਨ ਕੀ ਹੈ। ਆਪਾਂ ਮੰਗ ਵੀ ਲੈਂਦੇ, ਜਿੱਦ ਕਰਕੇ ਵੀ ਮੰਗ ਲੈਂਦੇ, ਕਈ ਵਾਰ ਗੁਰੂ ਦੇ ਵੀ ਦਿੰਦਾ ਉਹਦਾ, ਪਰ ਗੁਰੂ ਉਹਦੇ ਉੱਤੇ ਪ੍ਰਸੰਨ ਨਹੀਂ ਹੁੰਦਾ। ਫਿਰ ਮੰਗਣ ਵਾਲਿਆ ਤੇਰੀ ਆਪਣੀ ਜ਼ਿੰਮੇਵਾਰੀ ਹੈ, ਉਸ ਦਾਤ ਵਿੱਚੋਂ ਤੈਨੂੰ ਦੁੱਖ ਹੋਵੇ, ਸੁੱਖ ਹੋਵੇ, ਰੋਗ ਹੋਵੇ, ਸੋਗ ਹੋਵੇ, ਤੇਰੀ ਆਪਣੀ ਜ਼ਿੰਮੇਵਾਰੀ ਹੈ, ਗੁਰੂ ਦੀ ਜ਼ਿੰਮੇਵਾਰੀ ਨਹੀਂ, ਕਿਉਂਕਿ ਤੂੰ ਜਿੱਦ ਕਰਕੇ ਮੰਗਿਆ। ਪਹਿਲਾਂ ਗੁਰੂ ਕੋਲੋਂ ਸਿੱਖ ਮੰਗਣਾ ਕਿਵੇਂ? ਹਜ਼ੂਰ ਕਹਿੰਦੇ ਮੰਮਾ ਮੰਗਣ ਹਾਰੇ ਅੰਨਾ ਦੇਣ ਹਾਰ ਦੇ ਰਹੋ ਸੁਜਨ। ਦੇਣ ਵਾਲਾ ਸਿਆਣਾ ਪਰ ਮੰਗਣ ਵਾਲਿਆ ਤੂੰ ਅਣਜਾਣ ਹੈ, ਜਿੱਦ ਕਰਕੇ ਨਾ ਮੰਗੀ, ਹੱਠ ਕਰਕੇ ਨਾ ਮੰਗ ਲਈ। ਅਰਦਾਸ ਕਰੀ ਦਾਤਾ ਜੋ ਮੇਰੇ ਵਾਸਤੇ ਭਲਾ ਉਹ ਮੇਰੀ ਝੋਲੀ ਵਿੱਚ ਪਾ ਦਿਓ। ਜੇ ਤੂੰ ਆਪਣੀ ਬੁੱਧ ਨਾਲ ਮੰਗੇਗਾ ਤਾਂ ਹਜ਼ੂਰ ਨੇ ਫਿਰ ਅੱਗੇ ਬਚਨ ਕਹੇ, ਮੰਮਾ ਮੰਗਣ ਹਾਰੇ ਅੰਨਾ ਦੇਣ ਹਾਰ ਦੇ ਰਹੋ ਸੁਜਨ। ਜੋ ਮੰਗੈ ਤੋ ਮੰਗੈ ਬੀਆ। ਜੇ ਤੂੰ ਹੋਰ ਕੁਝ ਮੰਗਦਾ ਤਾਂ ਤੇ ਕੁਸ਼ਲ ਨ ਕਾਹੋ ਥੀਆ। ਜਦੋਂ ਤੂੰ ਗੁਰੂ ਦੇ ਮਤ ਦੇ ਮੁਤਾਬਕ ਹੋਰ ਕੁਝ ਮੰਗ ਲੈਂਦਾ, ਉਦੋਂ ਕੁਸ਼ਲ ਮੀਨੰ ਖੁਸ਼ੀ, ਤੇਰੇ ਘਰ ਵਿੱਚ ਸੁੱਖ ਨਹੀਂ ਆਉਂਦਾ, ਤੂੰ ਉਹ ਮੰਗ ਕੇ ਦੁਖੀ ਹੋ ਜਾਂਦਾ। ਕੁਝ ਸਮੇਂ ਬਾਅਦ ਉਹ ਦਾਤਾਂ ਦੁੱਖ ਦਿੰਦੀਆਂ ਹਨ, ਕੁਝ ਸਮੇਂ ਬਾਅਦ ਉਹ ਤੈਨੂੰ ਦੁਖੀ ਕਰਦੀਆਂ ਹਨ। ਇਸ ਲਈ ਉਸ ਨਿਜ ਪਤ ਜੋ ਆਪਣੀ ਮਰਜ਼ੀ ਦਾ ਖੁਦ ਮਾਲਕ ਹੈ, ਉਹਦੇ ਅੱਗੇ ਇਸ ਤਰ੍ਹਾਂ ਮੰਗ ਕਿ ਦਾਤਾ ਮੈਂ ਮੰਗ ਕੇ ਖਾਣ ਵਾਲਾ, ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ, ਮੈਂ ਹੋਰ ਕੋਈ ਕੰਮ ਕਰ ਹੀ ਨਹੀਂ ਸਕਦਾ। ਜਦੋਂ ਇਹ ਅਹੰਕਾਰ ਅੰਦਰੋਂ ਛੁੱਟ ਜਾਏ, ਉਦੋਂ ਦੇਣ ਵਾਲਾ ਦਾਤਾ ਦਿਆਲ ਹੋ ਜਾਂਦਾ। ਦਿਆਲ ਫਿਰ ਉਹ ਦਿਆਲ ਹੋ ਕੇ ਕੀ ਦਿੰਦਾ? ਸਭ ਤੋਂ ਵੱਡੀ ਦਾਤ ਜਿਹਦੇ ਵਿੱਚ ਦੁੱਖ ਨਹੀਂ ਹੁੰਦਾ। ਮਹਾਰਾਜ ਦੁੱਖ ਕਾਹਦੇ ਵਿੱਚ ਹੈ? ਹਜ਼ੂਰ ਕਹਿੰਦੇ ਬਿਣ ਤੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਜਿਹਦੇ ਵਿੱਚ ਦੁੱਖ ਨਹੀਂ ਉਹ ਕੀ ਹੈ? ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜਦੋਂ ਉਹਦੇ ਤੇ ਛੱਡ ਦੋਗੇ ਫਿਰ ਉਹ ਦਾਤਾ ਦਿਆਲ ਹੋ ਕੇ ਦਿੰਦਾ ਔਰ ਮੰਗਤੇ ਨੂੰ ਕੀ ਬਖਸ਼ਿਸ਼ ਕਰਦੇ ਹਨ?
ਉਹ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਾਹੋ ਰੰਗ ਰਾਤਾ।
ਹੁਣ ਮੰਗਤਾ ਕਹਿ ਰਿਹਾ ਮੈਨੂੰ ਦਿਆਲੂ ਹੋ ਕੇ, ਵਾਹਿਗੁਰੂ ਦਿਆਲ ਹੋ ਕੇ ਨਾਮ ਬਖਸ਼ਿਸ਼ ਕਰੋ ਔਰ ਸਦਾ ਹੀ ਮੈਂ ਉਹਦੇ ਵਿੱਚ ਰੰਗਿਆ ਰਵਾਂ। ਮੈਨੂੰ ਉਹ ਚੀਜ਼ ਬਖਸ਼ਿਸ਼ ਕਰੋ ਜਿਹਦੇ ਵਿੱਚੋਂ ਸਦਾ ਰੰਗ, ਸਦਾ ਖੁਸ਼ੀ, ਸਦਾ ਖੇੜਾ, ਸਦਾ ਆਨੰਦ ਮਿਲੇ। ਜੋ ਚੀਜ਼ਾਂ ਆਪਾਂ ਲੈ ਰਹੇ ਹਾਂ ਇਹ ਆਦਾਨ ਪ੍ਰਦਾਨ ਹੋ ਰਿਹਾ, ਇਹਦੇ ਵਿੱਚ ਸੁੱਖ ਨਹੀਂ ਹੈ। ਔਰ ਮਹਾਰਾਜ ਨੇ ਕਿਹਾ ਜਿਸ ਦਿਨ ਤੂੰ ਛਾੜ ਅਹੰਕਾਰ, ਛਾੜ ਹੋਏ ਗੁਰਮਾਰਗ ਮੈਂ, ਕਬੂ ਕੇ ਦਇਆ ਕੇ ਦਿਆਲ ਭਗਤਾਰ ਹੈ। ਹੰਕਾਰ ਛੱਡ ਕੇ ਬਹਿ ਤੇ ਸਹੀ ਉਹਦੇ ਰਸਤੇ ਵਿੱਚ, ਕਦੇ ਨਾ ਕਦੇ ਦਿਆਲੂ ਹੋ ਕੇ ਤੈਨੂੰ ਇਹ ਚੀਜ਼ ਦੇ ਦੇਗਾ ਜਿਹਦੇ ਵਿੱਚ ਸਦਾ ਰਹੇ ਰੰਗ ਰਾਤ, ਤੂੰ ਸਦਾ ਹੀ ਖੇੜੇ ਖੁਸ਼ੀ ਵਿੱਚ ਰਹੇਗਾ। ਇੱਕ ਬੜੀ ਪਿਆਰੀ ਘਟਨਾ ਤੁਹਾਡੇ ਜ਼ਿਹਨ ਵਿੱਚ ਹੈ, ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ। ਗੁਰੂ ਨਾਨਕ ਦੇਵ ਮਹਾਰਾਜ ਇੱਕ ਦਿਨ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਵਿੱਚ, ਤੇ ਕੱਚੀ ਧਰਮਸ਼ਾਲਾ ਸੀ, ਲਿਪਿਆ ਜਾਂਦਾ ਸੀ ਗੋਏ ਮਿੱਟੀ ਨਾਲ, ਤਾਂ ਮਹਾਰਾਜ ਜੀ ਨੇ ਇੱਕ ਦਿਨ ਵੇਖਿਆ ਤੇ ਬੜੀ ਉਸ ਧਰਮਸ਼ਾਲਾ ਵਿੱਚ ਗੰਦੀ ਬਦਬੂ ਆ ਰਹੀ ਸੀ, ਬਹੁਤ ਬਦਬੂ। ਜਦੋਂ ਹਵਾ ਵਗ ਰਹੀ ਸੀ ਤੇ ਬਹੁਤ ਜ਼ਿਆਦਾ ਦੁਰਗੰਧ ਆ ਰਹੀ ਸੀ, ਸਾਰੇ ਬੈਠਣ ਵਾਲੇ ਇਸ ਤਰ੍ਹਾਂ ਨੱਕ ਟੱਕ ਰਹੇ ਸਨ। ਤੇ ਜਿਵੇਂ ਹੀ ਦੀਵਾਨ ਸਮਾਪਤ ਹੋਏ, ਮਹਾਰਾਜ ਜੀ ਨੇ ਸੇਵਾਦਾਰਾਂ ਨੂੰ ਸੱਦ ਕੇ ਕਿਹਾ, ਬੇਟਾ ਧਿਆਨ ਨਾਲ ਜਰਾ ਵੇਖੋ ਇਹ ਬਦਬੂ ਕਿੱਥੋਂ ਆ ਰਹੀ, ਸਫਾਈ ਕਰੋ ਚੰਗੀ ਤਰ੍ਹਾਂ। ਉਹਨਾਂ ਕਿਹਾ ਮਹਾਰਾਜ ਸੱਤ ਵਜਨ, ਤੇ ਸਾਰੀ ਧਰਮਸ਼ਾਲਾ ਦੀ ਸਫਾਈ ਹੋਈ। ਸਾਰੀਆਂ ਚਾਦਰਾਂ ਝਾੜੀਆਂ ਗਈਆਂ, ਸਾਰੇ ਪਾਸੇ ਸਫਾਈ ਕਰ ਦਿੱਤੀ, ਪਤਲੀ ਜਿਹੀ ਗੋਹਾ ਮਿੱਟੀ ਉਹਨਾਂ ਦਿਨ ਦੇ ਵੇਲੇ ਫੇਰ ਦਿੱਤੀ, ਅਤੇ ਜਦੋਂ ਫਿਰ ਸ਼ਾਮ ਨੂੰ ਦੀਵਾਨ ਸਜੇ ਅਤੇ ਫਿਰ ਉੱਧਰਲੇ ਪਾਸਿਓਂ ਹਵਾ ਵਗੀ ਅਤੇ ਫਿਰ ਦੁਰਗੰਧ, ਫਿਰ ਬਦਬੂ, ਅਤੇ ਮਹਾਰਾਜ ਜੀ ਨੇ ਫਿਰ ਭਾਈ ਲਹਿਣਾ ਜੀ ਨੂੰ ਬੁਲਾ ਕੇ ਕਿਹਾ, ਜੀ ਤੁਸੀਂ ਧਿਆਨ ਨਾਲ ਵੇਖੋ ਇਹ ਦੁਰਗੰਧ ਕਿੱਥੋਂ ਆ ਰਹੀ, ਤੁਸੀਂ ਆਪਣੀ ਨਿਗਰਾਨੀ ਵਿੱਚ ਸਫਾਈ ਕਰਾਓ, ਤੁਸੀਂ ਦੁਰਗੰਧ ਇਹ ਵੇਖੋ ਕਿੱਥੋਂ ਆ ਰਹੀ ਹੈ, ਤੁਸੀਂ ਆਪਣੀ ਨਿਗਰਾਨੀ ਵਿੱਚ ਜਰਾ ਸਫਾਈ ਕਰਾਓ। ਉਹਨਾਂ ਕਿਹਾ ਮਹਾਰਾਜ ਸਤ ਵਚਨ, ਅਤੇ ਭਾਈ ਲਹਿਣਾ ਜੀ ਸੇਵਾ ਵਿੱਚ ਲੱਗ ਗਏ। ਫਿਰ ਸਾਰੀ ਧਰਮਸ਼ਾਲਾ ਦੀ ਸਫਾਈ ਕੀਤੀ, ਵੇਖਿਆ ਦੁਰਗੰਧ ਕਿੱਥੋਂ ਆਉਂਦੀ, ਅਤੇ ਕੁਝ ਪੁਰਾਣੇ ਚੀਜ਼ਾਂ ਵਸਤੂਆਂ ਪਦਾਰਥ ਪਏ ਸਨ, ਕੱਪੜੇ ਪੁਰਾਣੀਆਂ ਚਾਦਰਾਂ, ਉਹਨਾਂ ਦੇ ਥੱਲੇ ਇੱਕ ਚੂਹੀ ਮਰੀ ਪਈ, ਉਹ ਗਲ ਚੁੱਕੀ ਸੀ, ਉਹਦੇ ਵਿੱਚ ਕੀੜੇ ਪੈ ਗਏ, ਕਿਰਮ ਚੱਲ ਰਹੇ ਸਨ। ਅਤੇ ਜਦੋਂ ਉੱਧਰਲੀ ਦਿਸ਼ਾ ਦੀ ਹਵਾ ਵਗਦੀ ਸੀ, ਸਾਰੀ ਧਰਮਸ਼ਾਲਾ ਵਿੱਚ ਜਿੱਥੇ ਦੀਵਾਨ ਸਜਦੇ ਸਨ ਬਦਬੂ ਆਉਂਦੀ ਸੀ। ਭਾਈ ਲਹਿਣਾ ਜੀ ਨੇ ਉਹ ਮਰੀ ਹੋਈ ਚੂਹੀ ਚੁੱਕੀ, ਸਾਖੀ ਤੋਂ ਤੁਸੀਂ ਵਾਕਫ ਹੋ, ਵਿੱਚੋਂ ਤੱਤ ਭਾਵ ਸਮਝਿਓ, ਉਹ ਚੂਹੀ ਚੁੱਕ ਕੇ ਬਾਹਰ ਦੂਰ ਲਿਜਾ ਕੇ ਮਿੱਟੀ ਵਿੱਚ ਦਫਨ ਕਰ ਦਿੱਤੀ। ਫਿਰ ਉੱਥੇ ਗੋਹਾ ਮਿੱਟੀ ਫੇਰ ਦਿੱਤੀ, ਸਫਾਈ ਕਰ ਦਿੱਤੀ, ਕੁਝ ਅਤਰ ਫਰੇਲ ਸੁਗੰਧ ਫੁੱਲਾਂ ਦੀ ਛਿੜਕ ਦਿੱਤੀ। ਜਦੋਂ ਸਵੇਰ ਦੇ ਦੀਵਾਨ ਸਜੇ ਤਾਂ ਬਹੁਤ ਸੁੰਦਰ ਸੁਗੰਧ ਆ ਰਹੀ ਸੀ, ਦੁਰਗੰਧ ਖਤਮ ਹੋ ਗਈ। ਦੀਵਾਨ ਸਮਾਪਤ ਹੋਏ, ਹਜ਼ੂਰ ਜੀ ਨੇ ਭਾਈ ਲਹਿਣਾ ਜੀ ਨੂੰ ਬੁਲਾ ਕੇ ਕਿਹਾ, ਭਾਈ ਲਹਿਣਾ ਜੀ ਇਹ ਸਫਾਈ ਹੁਣ ਤੁਸੀਂ ਕਰਵਾ ਦਿੱਤੀ, ਹੁਣ ਸੁਗੰਧ ਆਉਂਦੀ ਹੈ, ਦੁਰਗੰਧ ਖਤਮ ਹੋ ਗਈ, ਬਦਬੂ ਕਿਉਂ ਆ ਰਹੀ ਸੀ? ਉਹਨਾਂ ਕਿਹਾ ਮਹਾਰਾਜ ਇੱਕ ਖੁੰਜੇ ਵਿੱਚ ਨਾ ਮਰੀ ਹੋਈ ਚੂਹੀ ਪਈ ਸੀ, ਗਲੀ ਸੀ ਵਿਚਾਰੀ, ਉਹ ਗਲ ਸੜ ਗਈ ਸੀ, ਕਿਰਮ ਚੱਲਦੇ ਸਨ, ਉਹਦੀ ਦੁਰਗੰਧ ਬਦਬੂ ਆ ਰਹੀ ਸੀ, ਘਰ ਵਿੱਚ ਵੀ ਕੋਈ ਚੂਹਾ ਮਰ ਜਾਏ ਤੇ ਸਾਰੇ ਘਰ ਵਿੱਚ ਦੁਰਗੰਧ ਆਉਂਦੀ। ਤੇ ਮਹਾਰਾਜ ਜੀ ਨੇ ਫਿਰ ਉਹਨਾਂ ਸੇਵਾਦਾਰਾਂ ਨੂੰ ਬੁਲਾਇਆ ਜਿਨ੍ਹਾਂ ਦੀ ਪਹਿਲਾਂ ਡਿਊਟੀ ਲਾਈ ਸੀ, ਉਹਨਾਂ ਨੂੰ ਕੋਲ ਸੱਦ ਕੇ ਕਹਿੰਦੇ ਨੇ ਬੇਟਾ ਤੁਹਾਨੂੰ ਸਫਾਈ ਵਾਸਤੇ ਕਿਹਾ ਸੀ, ਤੁਸੀਂ ਮਰੀ ਹੋਈ ਚੂਹੀ ਨਹੀਂ ਵੇਖੀ, ਧਰਮਸ਼ਾਲਾ ਦੀ ਸਫਾਈ ਤੁਸੀਂ ਵੀ ਕੀਤੀ, ਮਰੀ ਹੋਈ ਚੂਹੀ ਤੁਸੀਂ ਨਹੀਂ ਸੀ ਵੇਖੀ? ਤੇ ਸੁਣਨ ਵਾਲਿਆਂ ਫਿਰ ਝੂਠ ਨਾ ਬੋਲਿਆ, ਹੱਥ ਜੋੜ ਕੇ ਕਿਹਾ ਮਹਾਰਾਜ ਵੇਖੀ ਤੇ ਸੀ, ਮੈਂ ਫਲਾਨੇ ਨੂੰ ਕਿਹਾ ਸੀ ਚੁੱਕਣ ਵਾਸਤੇ ਕਿ ਤੂੰ ਚੁੱਕੇ ਨੂੰ ਬਾਹਰ ਸੁੱਟ ਦੇ, ਦੱਬ ਦੇ। ਉਹਨੂੰ ਪੁੱਛਿਆ, ਉਹ ਕਹਿਣ ਲੱਗਾ ਜੀ ਹਾਂ ਵੇਖੀ ਤੇ ਸੀ, ਮੈਂ ਫਲਾਨੇ ਨੂੰ ਕਹਿ ਦਿੱਤਾ ਸੀ ਆ ਚੂਹੀ ਚੁੱਕ ਕੇ ਬਾਹਰ ਸੁੱਟ ਦੇ, ਬਾਕੀ ਸਫਾਈ ਕਰ ਦਿੱਤੀ ਪਰ ਚੂਹੀ ਚੁੱਕ ਕੇ ਬਾਹਰ ਕਿਸੇ ਨਾ ਸੁੱਟੀ, ਉਨੀ ਦੇਰ ਦੁਰਗੰਧ ਆਉਂਦੀ ਰਹੀ। ਇਹੀਓ ਗੱਲ ਗੁਰੂ ਸਾਨੂੰ ਸਮਝਾਉਣੀ ਚਾਹੁੰਦਾ, ਉਹ ਸਿੱਖਾ ਆਪੋ ਆਪਣੀ ਚੂਹੀ ਆਪ ਸੁੱਟਣੀ ਪਏਗੀ, ਜਿਨ੍ਹਾਂ ਦੇ ਹਿਰਦੇ ਵਿੱਚ ਅਹੰਕਾਰ ਦੀ ਦੁਰਗੰਧ ਹੈ, ਬਾਹਰੋਂ ਜਿੰਨੀ ਮਰਜ਼ੀ ਸਫਾਈ ਕਰ ਲਓ ਦੁਰਗੰਧ ਆਉਂਦੀ ਰਹੇਗੀ। ਅੰਦਰ ਹਿਰਦੇ ਦੀ ਧਰਮਸ਼ਾਲਾ ਸਾਫ਼ ਨਹੀਂ ਹੋ ਸਕਦੀ, ਆਪੋ ਆਪਣੇ ਅਹੰਕਾਰ ਦੀ ਚੂਹੀ ਬਾਹਰ ਸੁੱਟਣੀ ਪਏਗੀ। ਫਿਰ ਗੁਰੂ ਦੀਆਂ ਬਖਸ਼ਿਸ਼ਾਂ, ਸੁਗੰਧ, ਅੰਦਰ ਸਦਾ ਰੰਗ ਖੇੜਾ ਫਿਰ ਪ੍ਰਗਟ ਹੋਏਗਾ। ਜਿੰਨੀ ਦੇਰ ਅਹੰਕਾਰ ਦੀ ਦੁਰਗੰਧ ਹੈ, ਉਨੀ ਦੇਰ ਸ਼ਬਦ ਦੀ ਸੁਗੰਧ ਨਹੀਂ ਆਏਗੀ। ਅੱਜ ਸਾਹਿਬ ਕਹਿੰਦੇ ਨੇ ਸਦਾ ਰਹੋ ਰੰਗ ਰਾਤਾ, ਸਦਾ ਤੂੰ ਖੇੜਾ ਚਾਹੁੰਦਾ, ਆਨੰਦ ਚਾਹੁੰਦਾ, ਮੰਗਣ ਵਾਲੇ ਨੂੰ ਮਿਲ ਜਾਂਦਾ, ਪਰ ਗੁਰੂ ਦੀ ਸ਼ਰਤ ਹੈ ਅਹੰਕਾਰ ਦੀ ਚੂਹੀ ਪਹਿਲਾਂ ਆਪਣੀ ਆਪ ਸੁੱਟ। ਪਰ ਅਫਸੋਸ ਆਪਾਂ ਇੱਕ ਦੂਜੇ ਨੂੰ ਕਹਿੰਦੇ ਨੇ ਤੂੰ ਸੁਧਰ ਜਾ, ਤੂੰ ਸਹੀ ਕਰ, ਦੂਜਿਆਂ ਵਿੱਚ ਦੋਸ਼ ਕੱਢਦੇ, ਆਪਣੇ ਆਪ ਨੂੰ ਕੋਈ ਨਹੀਂ ਸੁਧਾਰਨਾ ਚਾਹੁੰਦਾ। ਆਪਣੇ ਆਪ ਦੀ ਅਹੰਕਾਰ ਦੀ ਚੂਹੀ ਸੁੱਟਣੀ ਪਏਗੀ, ਤਦੋਂ ਉਸ ਹਿਰਦੇ ਦੀ ਧਰਮਸ਼ਾਲ ਵਿੱਚੋਂ ਸੁਗੰਧ ਦੀ ਸੁਗੰਧ ਆਏਗੀ। ਇੱਕ ਬੇਨਤੀ ਮੈਂ ਸਿਨੇਮਰ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਕਰਾਂਗਾ। ਤੁਸੀਂ ਬਹੁਤ ਵੱਡੇ ਸਥਾਨ ਤੇ ਬੈਠੇ ਹੋ, ਖੁਦ ਪ੍ਰਤੱਖ ਨਿਰੰਕਾਰ ਦਾ ਸਥਾਨ ਹੈ। ਜੇ ਇੱਥੇ ਆ ਕੇ ਵੀ ਆਪਾਂ ਨੂੰ ਭੈ ਪੈਦਾ ਨਾ ਹੋਇਆ, ਡਰ ਪੈਦਾ ਨਾ ਹੋਇਆ, ਤੇ ਕੋਈ ਜਗ੍ਹਾ ਨਹੀਂ ਜਿੱਥੇ ਪਾਰ ਉਤਾਰਾ ਹੋਇਆ। ਤੁਹਾਡੇ ਚਰਨਾਂ ਵਿੱਚ ਹੱਥ ਜੋੜ ਬੇਨਤੀ ਹੈ, ਕਦੇ ਗੌਰ ਨਾਲ ਵੇਖਣਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਣੀ ਹੋਈ ਸੁੰਦਰ ਇਮਾਰਤ ਤੇ ਤੁਹਾਨੂੰ ਅੰਮ੍ਰਿਤ ਵੇਲੇ ਵੀ ਕੁਝ ਪੰਛੀ ਬੈਠੇ ਦਿਸਣਗੇ, ਪਰ ਬੜੀ ਗੌਰ ਨਾਲ ਮੈਂ ਸੁਣਿਆ ਉਹਨਾਂ ਪੰਛੀਆਂ ਦੀ ਆਵਾਜ਼ ਨਹੀਂ ਸੀ ਆ ਰਹੀ। ਉਹ ਬਹੁਤ ਸੁੰਨ ਬੈਠੇ ਸਨ, ਬਹੁਤ ਆਨੰਦ ਵਿੱਚ ਬੈਠੇ ਸਨ, ਬਹੁਤ ਭੈ ਵਿੱਚ ਬੈਠੇ ਸਨ। ਸਿੱਖਾ ਤੈਨੂੰ ਸੋਚਣਾ ਚਾਹੀਦਾ, ਅਫਸੋਸ ਇੱਕ ਪੰਛੀ ਤੇ ਬਹਿਣ ਵਾਲਾ ਭੈ ਵਿੱਚ ਸੁੰਨ ਬਹਿੰਦਾ, ਇੱਕ ਇਨਸਾਨ ਦੇ ਜਾਮੇ ਵਿੱਚ ਦਰਸ਼ਨ ਕਰਨ ਵਾਲਿਆ ਤੇਰੀ ਜ਼ੁਬਾਨ ਚੁੱਪ ਕਿਉਂ ਨਹੀਂ ਕਰਦੀ? ਤੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਤੱਕ ਕਿਉਂ ਬੋਲਦਾ ਰਹਿੰਦਾ? ਤੈਨੂੰ ਤੇ ਪਰਕਰਮਾਂ ਦੀਆਂ ਪੌੜੀਆਂ ਉੱਤਰਦਿਆਂ ਸਾਰ ਸੁੰਨ ਹੋ ਜਾਣਾ ਚਾਹੀਦਾ ਸੀ। ਤੂੰ ਖੁਦ ਨਿਰੰਕਾਰ ਦੇ ਘਰ ਵਿੱਚ ਆ ਗਿਆ, ਜੇ ਇੱਥੇ ਆ ਕੇ ਵੀ ਦਰਸ਼ਨ ਨਹੀਂ ਹੋਏ, ਮਾਫ ਕਰਿਓ, ਕਿਤੇ ਦਰਸ਼ਨ ਨਹੀਂ ਹੋਣਗੇ। ਤੁਸੀਂ ਭਰਮ ਵਿੱਚ ਹੋ, ਤੁਹਾਨੂੰ ਇਸ ਤਰ੍ਹਾਂ ਭੈ ਵਿੱਚ ਤੁਰਨਾ ਚਾਹੀਦਾ, ਪਰਕਰਮਾਂ ਦੀਆਂ ਪੌੜੀਆਂ ਉੱਤਰਦਿਆਂ ਸਾਰ ਚੁੱਪ ਹੋ ਜਾਣਾ ਚਾਹੀਦਾ ਸੀ, ਸੁੰਨ ਹੋ ਜਾਣਾ ਚਾਹੀਦਾ ਸੀ। ਸਿਰਫ ਤੇਰੀ ਸੁਰਤੀ ਔਰ ਸਤਿਗੁਰ ਦੀ ਗੱਲ ਹੋਣੀ ਚਾਹੀਦੀ ਸੀ। ਤੂੰ ਸਰੀਰਾਂ ਦੀ ਗੱਲ ਕਰ ਰਿਹਾ, ਬਹੁਤ ਵੱਡੇ ਭੁਲੇਖੇ ਵਿੱਚ ਹੈ। ਇਸ ਲਈ ਹੱਥ ਜੋੜ ਬੇਨਤੀ, ਜਦੋਂ ਸ੍ਰੀ ਹਰਿਮੰਦਰ ਸਾਹਿਬ ਆਓ ਇੰਨੀ ਸ਼ਾਂਤੀ ਵਿੱਚ, ਇੰਨੇ ਭੈ ਵਿੱਚ ਆਉਣਾ ਚਾਹੀਦਾ, ਤੁਹਾਡੀ ਆਵਾਜ਼ ਨਹੀਂ ਆਉਣੀ ਚਾਹੀਦੀ। ਤੁਸੀਂ ਬਹੁਤ ਵੱਡਾ ਦੋਖ ਕਮਾ ਕੇ ਜਾਂਦੇ ਹੋ ਜਦੋਂ ਇਸ ਤਰੀਕੇ ਨਾਲ ਚੱਲਦੇ। ਹਾਂ, ਜਿਹਨਾਂ ਸੇਵਾਦਾਰਾਂ ਦੀ ਡਿਊਟੀ ਹੈ ਉਹ ਆਪਣੀ ਸੇਵਾ ਨਿਭਾ ਰਹੇ ਨੇ, ਡਿਊਟੀ ਨਿਭਾ ਰਹੇ ਨੇ, ਸਾਨੂੰ ਉਹਨਾਂ ਦਾ ਵੀ ਹੁਕਮ ਮੰਨਣਾ ਚਾਹੀਦਾ। ਪਰ ਹੱਥ ਜੋੜ ਕੇ ਬੇਨਤੀ, ਆਪਣੇ ਆਪ ਸਾਨੂੰ ਚੌਧਰੀ ਨਹੀਂ ਬਣਨਾ ਚਾਹੀਦਾ। ਅਸੀਂ ਕਈ ਸੁਰਤ ਟਿਕੀਆਂ ਹੋਈਆਂ ਰੂਹਾਂ ਜਿਹੜੇ ਪ੍ਰੇਮ ਦੇ ਟਿਕੇ ਨੇ, ਕਾਲੀ ਵਿੱਚ ਆਉਣੇ, ਪਰਾਂ ਹੋ ਜਾਓ, ਪਰਾਂ ਹੋ ਜਾਓ, ਹੱਦ ਹੋ ਗਈ ਗੱਲ ਵਾਲੀ, ਤੂੰ ਆਪ ਤੇ ਟੁੱਟੇ ਹਾਂ, ਦੂਜਿਆਂ ਨੂੰ ਤੋੜ ਦਿੰਦਾ, ਬੜਾ ਵੱਡਾ ਪਾਪ ਗੁਰੂ ਰਾਮਦਾਸ ਸਾਹਿਬ ਦੇ ਘਰੋਂ ਲੈ ਜਾਂਦਾ। ਇਸ ਲਈ ਮੈਂ ਦਿਲੋਂ ਇਹ ਹੱਥ ਜੋੜ ਬੇਨਤੀ ਕਰਾਂਗਾ, ਪਲੀਜ਼, ਪਰ ਕਰਮਾਂ ਦੀਆਂ ਪੌੜੀਆਂ ਉਤਰਦਿਆਂ ਸਾਰ ਤੈਨੂੰ ਸੁੰਨ ਹੋ ਜਾਣਾ ਚਾਹੀਦਾ। ਜਿੱਦਣ ਤੇਰੀ ਸੁਰਤੀ ਇਸ ਤਰ੍ਹਾਂ ਟਿਕ ਜਾਏਗੀ, ਇੱਕ ਦਿਨ ਤੂੰ ਤੇ ਗੁਰੂ ਰਾਮਦਾਸ ਰਹਿ ਜਾਣਗੇ, ਦੂਜਾ ਕੋਈ ਨਹੀਂ ਰਹੇਗਾ। ਜਿਸ ਦਿਨ ਇਸ ਤਰੀਕੇ ਨਾਲ ਉਤਰੇਗਾ, ਫਿਰ ਤੇਰੇ ਵਿੱਚ ਤੇ ਗੁਰੂ ਰਾਮਦਾਸ ਸਾਹਿਬ ਵਿੱਚ ਕੋਈ ਨਹੀਂ ਰਹੇਗਾ, ਤੂੰ ਤੇ ਧੰਨ ਗੁਰੂ ਰਾਮਦਾਸ ਸਾਹਿਬ ਰਹਿ ਜਾਣਗੇ। ਕਿਤੇ ਇਸ ਤਰ੍ਹਾਂ ਦੀ ਅੰਦਰ ਅਵਸਥਾ ਬਣੇ। ਗੁਰੂ ਰਾਮਦਾਸ ਸਾਹਿਬ ਅੱਜ ਵੀ ਇਸ ਧਰਤੀ ਤੇ ਉਡੀਕਦੇ ਨੇ, ਤੈਨੂੰ ਸਦੀਆਂ ਬਾਅਦ ਅੱਜ ਵੀ ਕੋੜੀਆਂ ਦੇ ਕੋੜ ਦੂਰ ਹੁੰਦੇ ਨੇ, ਸਦੀਆਂ ਬਾਅਦ ਅੱਜ ਵੀ ਪਿੰਗਲੇ ਆਪਣੇ ਪੈਰਾਂ ਤੇ ਤੁਰ ਪੈਂਦੇ ਨੇ, ਸਦੀਆਂ ਬਾਅਦ ਅੱਜ ਵੀ ਗੁੰਗੇ ਇੱਥੇ ਬੋਲ ਪੈਂਦੇ ਨੇ, ਬੋਲਣ ਵਾਲਿਆ ਤੂੰ ਭੈ ਵਿੱਚ ਰਿਹਾ ਕਰ, ਇਹ ਰੱਬ ਦਾ ਕਰ ਹੈ। ਇੰਨਾ ਕੁ ਭੈ ਅੰਦਰ ਰੱਖਣਾ ਚਾਹੀਦਾ। ਇੱਕ ਸੱਜਣ ਦੀ ਬੇਨਤੀ ਕਰਨਾ, ਕਿਸੇ ਸੱਜਣ ਨੂੰ ਬਹੁਤ ਭਿਆਨਕ ਨਸ਼ਾ ਲੱਗਾ ਸੀ, ਔਰ ਜਦੋਂ ਉਹਨੇ ਕਥਾ ਸੁਣੀ ਨਾ, ਤੇ ਉਹਦੇ ਅੰਦਰ ਦਾ ਮਨ ਉਦਣ ਸੁਰਤੀ ਟਿਕੀ ਤੇ ਜਾਗ ਗਿਆ ਮਨ। ਜਦੋਂ ਇਹ ਆਵਾਜ਼ ਸੁਣੀ, ਤੇਰੇ ਤੇ ਗੁਰੂ ਦਾ ਘੋੜਾ ਵੀ ਸੱਜਣਾ ਤੰਬਾਕੂ ਦੇ ਖੇਤ ਤੋਂ ਕਈ ਕੋਸ ਦੂਰ ਰਹਿੰਦਾ, ਤੇ ਤੂੰ ਜੇਬਾਂ ਵਿੱਚ ਤੰਬਾਕੂ ਤੇ ਨਸ਼ੇ ਪਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਜਾਂਦਾ, ਤੇਰੇ ਭਾਗ ਕਿੰਨੇ ਮਾੜੇ ਨੇ। ਤੇਰੇ ਤੇ ਗੁਰੂ ਦਾ ਘੋੜਾ ਜਾਨਵਰ ਵੀ ਕਈ ਕੋਸ ਨਸ਼ੇ ਦੇ ਉਸ ਤੰਬਾਕੂ ਦੇ ਖੇਤ ਤੋਂ ਦੂਰ ਖਲੋ ਜਾਂਦਾ। ਤੂੰ ਗੁਰੂ ਦਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆ ਤੰਬਾਕੂ ਦੀਆਂ ਪੁੜੀਆਂ ਤੇ ਨਸ਼ੇ ਪਾ ਕੇ ਮੱਥੇ ਟੇਕ ਜਾਂਦਾ। ਉਹ ਬੰਦੇ ਦਾ ਅੰਦਰ ਜਾਗ ਗਿਆ, ਉਹਨੇ ਫਿਰ ਉਹ ਨਸ਼ਾ ਬਾਹਰ ਸੁੱਟ ਕੇ ਆਇਆ, ਆ ਕੇ ਹੱਥ ਜੋੜ ਅਰਦਾਸ ਕੀਤੀ, ਇਹ ਗੁਰੂ ਰਾਮਦਾਸ ਸਾਹਿਬ ਤੇਰੇ ਚਰਨਾਂ ਵਿੱਚ ਅਰਦਾਸ ਹੈ, ਜਾਂ ਤੇ ਇਸ ਸਰੀਰ ਦਾ ਨਸ਼ਾ ਛੁਡਾ ਦੇ, ਨਹੀਂ ਤੇ ਸਰੀਰ ਵਿੱਚੋਂ ਜਾਨ ਕੱਢ ਲਾ, ਜਾਂ ਤੇ ਇਸ ਸਰੀਰ ਦਾ ਨਸ਼ਾ ਛੁਡਾ ਦਿਓ, ਨਹੀਂ ਤੇ ਸਰੀਰ ਵਿੱਚੋਂ ਜਿੰਦ ਕੱਢ ਲਓ। ਬਸ ਉਹ ਕੀਤੀ ਹੋਈ ਅਰਦਾਸ ਜਿੱਦਣ ਸੁਰਤੀ ਕਰਦੀ ਹੈ, ਸਤਿਗੁਰੂ ਸੁਣਦਾ, ਗੁਰੂ ਰਾਮਦਾਸ ਸਾਹਿਬ ਨੇ ਸੁਣ ਲਈ, ਉਹ ਦਿਨ ਹੱਦ ਪਰਤ ਕੇ ਉਹਨੂੰ ਨਸ਼ੇ ਦੀ ਤਲਬ ਵੀ ਨਹੀਂ ਲੱਗੀ, ਪਤਾ ਹੀ ਨਹੀਂ ਨਸ਼ਾ ਕੀ ਹੁੰਦਾ, ਭੁੱਲ ਗਿਆ ਸੁਰਤੀ ਵਿੱਚੋਂ, ਵਿਸਰ ਗਿਆ ਸਭ ਕੁਝ। ਕੁਝ ਦਿਨਾਂ ਬਾਅਦ ਆ ਕੇ ਸ਼ੁਕਰਾਨਾ ਕੀਤਾ, ਤੇ ਸ਼ੁਕਰਾਨੇ ਵਿੱਚ ਤਰੀਕ ਮੰਗੀ ਜੀ, ਮੈਂ ਸ਼੍ਰੀ ਅਖੰਡਪੁਰ ਸਾਹਿਬ ਕਰਾਉਣਾ। ਉਹਨੂੰ ਤਰੀਕ ਮਿਲ ਗਈ, ਦੋ ਤਿੰਨ ਸਾਲ ਦੀ ਤਰੀਕ ਮਿਲੀ, ਇਸੇ ਸਾਲ 16 ਵਿੱਚ ਉਹਦੀ ਤਰੀਕ ਆਉਣੀ ਹੈ ਪਾਠ ਦੀ। ਤਰੀਕ ਲੈਣ ਤੋਂ ਬਾਅਦ ਉਹ ਆਪਣੇ ਵਾਪਸ ਸ਼ਹਿਰ ਚਲਾ ਗਿਆ। ਕੁਝ ਦਿਨ ਲੰਘੇ, ਕੁਝ ਮਹੀਨੇ ਲੰਘੇ, ਅਚਨਚੇਤ ਉਹਦੀ ਛਾਤੀ ਵਿੱਚ ਦਰਦ ਹੋਇਆ, ਡਾਕਟਰ ਦੇ ਗਿਆ, ਚੈੱਕਅਪ ਹੋਇਆ, ਡਾਕਟਰ ਨੇ ਕਿਹਾ ਤੇਰੀ ਹਾਰਟ ਵਾਲੀ ਜਿਹੜੀ ਨਾੜ ਹੈ ਨਾ, ਉਹ ਬਲੋਕੇਜ ਹੈ, ਉਹਦੇ ਵਿੱਚ ਆਪਰੇਸ਼ਨ ਹੋਣਾ, ਆਪਣੇ ਘਰ ਪਰਿਵਾਰ ਵਾਲਿਆਂ ਨੂੰ ਸੱਦ। ਉਹਨੇ ਕਿਹਾ ਕਿਸੇ ਨੂੰ ਸੱਦਣ ਦੀ ਲੋੜ ਨਹੀਂ, ਡਾਕਟਰ ਸਾਹਿਬ ਆਪਰੇਸ਼ਨ ਕਰ ਦਿਓ। ਡਾਕਟਰ ਨੇ ਕਿਹਾ ਮੈਂ ਕਿਵੇਂ ਕਰਦਾ, ਕੋਈ ਪਰਿਵਾਰ ਵਾਲਾ ਸੱਦ, ਅਵੀ ਨਵੀ ਹੋ ਗਈ, ਆਪਰੇਸ਼ਨ ਦੌਰਾਨ ਤੇਰੀ ਮੌਤ ਹੋ ਗਈ, ਮੈਂ ਕੀ ਜਵਾਬ ਦੇਵਾਂਗਾ, ਕੋਈ ਪਰਿਵਾਰ ਦਾ ਮੈਂਬਰ ਸੱਦ। ਉਸ ਸਿੱਖ ਨੇ ਬੜੇ ਦਾਅਵੇ ਨਾਲ ਤੇ ਮਾਣ ਨਾਲ ਇੱਕ ਗੱਲ ਕਹੀ, ਡਾਕਟਰ ਸਾਹਿਬ ਮਈ ਮਹੀਨਾ 2016 ਤੱਕ ਮੈਂ ਮਰਦਾ ਨਹੀਂ, ਆਪਰੇਸ਼ਨ ਕਰਨਾ ਕਰੋ ਭਾਵੇਂ ਨਾ ਕਰੋ, 2016 ਤੱਕ ਨਹੀਂ ਮਰਦਾ। ਉਹਨੇ ਕਿਹਾ ਕਿਵੇਂ, ਇੱਕ ਬੰਦਾ ਇੰਨਾ ਵਿਸ਼ਵਾਸ ਕਿਵੇਂ ਰੱਖ ਸਕਦਾ, ਮੌਤ ਦਾ ਤੇ ਪਲ ਦਾ ਵਿਸਾ ਨਹੀਂ, ਤੂੰ 2016 ਤੱਕ ਇੰਨਾ ਮਰਾਂਗਾ ਨਹੀਂ, ਕਿਹੜੀ ਗੱਲੋਂ। ਉਹਨੇ ਕਿਹਾ ਡਾਕਟਰ ਸਾਹਿਬ ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ, ਔਰ ਮੈਨੂੰ ਵਿਸ਼ਵਾਸ ਹੈ ਗੁਰੂ ਰਾਮਦਾਸ ਸਾਹਿਬ ਤੇ, 2016 ਤੱਕ ਗੁਰੂ ਮਰ ਨਹੀਂ ਦਿੰਦਾ, ਬਾਅਦ ਵਿੱਚ ਜੋ ਮਰਜ਼ੀ ਹੋ ਜਾਏ। ਓਏ ਸਿੱਖਾ, ਤੇਰੇ ਅੰਦਰ ਇੰਨਾ ਵਿਸ਼ਵਾਸ ਹੋਣਾ ਚਾਹੀਦਾ। ਡਾਕਟਰ ਨੇ ਉਹਨੂੰ ਦਵਾਈ ਦੇ ਕੇ ਤੋਰ ਦਿੱਤਾ ਕਿ ਸ਼ਾਮੀ ਪਰਿਵਾਰ ਦਾ ਕੋਈ ਮੈਂਬਰ ਲਿਆਈ, ਫਿਰ ਐਡਮਿਟ ਕਰਾਂਗਾ। ਉਹ ਦਵਾਈ ਉਹਨੇ ਇੱਕ ਖੁਰਾਕ ਲਈ ਹੋਏਗੀ, ਉਹ ਤੋਂ ਬਾਅਦ ਕੋਈ ਦਵਾਈ ਨਹੀਂ ਔਰ ਕੋਈ ਅਟੈਕ ਨਹੀਂ, ਅੱਜ ਤੱਕ ਜਿਉਂਦਾ ਤੁਰਦਾ ਫਿਰਦਾ, ਇੱਥੇ ਅਰਦਾਸ ਕੀਤੀ ਹੈ। ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ। ਅੱਜ ਮੇਰਾ ਸਤਿਗੁਰੂ ਕਹਿੰਦਾ ਸਦਾ ਹੀ ਰੰਗ ਵਿੱਚ ਰਹੇਗਾ, ਪਰ ਤੂੰ ਉਸ ਤਰ੍ਹਾਂ ਦਾ ਕਿਤੇ ਮੰਗਤਾ ਬਣ ਕੇ ਮੰਗਿਆ ਕਰ।
ਬਲਿਹਾਰ ਜਾਓ
ਸਾਚੇ ਤੇ ਨਾਮ ਵਿਟੋ।
ਇਹ ਮੇਰੇ ਮਾਲਕ ਵਾਹਿਗੁਰੂ ਨਿਜ ਪਤ ਦਾਤੇ, ਮੈਂ ਸਦਾ ਤੇਰੇ ਨਾਮ ਤੋਂ ਕੁਰਬਾਨ ਬਲਿਹਾਰ ਬਲਿਹਾਰ ਜਾਵਾਂ।
ਕਰਨ ਕਾਰਨ ਸਭਨਾ ਕਾ ਇੱਕੋ, ਆਵਰ ਨਾ ਦੂਜਾ ਕੋਈ।
ਬਲਿਹਾਰ ਕਿਉਂ ਜਾਣੇ? ਕਿਉਂਕਿ ਇੰਨਾ ਵਿਸ਼ਵਾਸ ਹੈ ਕਿ ਕਰਨ ਕਾਰਨ ਸਭਨਾ ਕਾ ਇੱਕੋ। ਇਹ ਵਿਸ਼ਵਾਸ ਤੇ ਰੋਜ਼ ਗੁਰੂ ਅਰਜਨ ਸਾਹਿਬ ਜਗਾਉਂਦੇ ਨੇ ਜਿਹੜੇ ਸੁਖਮਣੀ ਸਾਹਿਬ ਪੜ੍ਹਦੇ, ਕਿ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਜਲ ਥਲ ਮਈਅਲ ਸੋਏ। ਤੈਨੂੰ ਵਿਸ਼ਵਾਸ ਚਾਹੀਦਾ ਕਿ ਕਰਨ ਹਾਰ ਇੱਕੋ ਹੀ ਹੈ, ਦੂਜਾ ਹੋਰ ਕੋਈ ਵੀ ਨਹੀਂ, ਫਿਰ ਉਹ ਤੈਨੂੰ ਦੁਬਧਾ ਵਿੱਚ ਪੈਣ ਹੀ ਨਹੀਂ ਦਏਗਾ।
ਰਹਾਓ ਬਹੁਤੀ ਫੇਰ ਪਾਏ ਕਿਰਪਨ ਕੋ, ਆਬ ਕਿਛ ਕਿਰਪਾ ਕੀਜੈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਗਣਾ ਕੀ ਹੈ ਹੁਣ ਸੁਣਿਓ, ਮੰਗਣਾ ਕੀ? ਪਦਾਰਥ ਸੰਸਾਰ ਵਿੱਚ ਰਹਿ ਜਾਣਗੇ, ਸਰੀਰ ਸੰਸਾਰ ਵਿੱਚ ਰਹਿ ਜਾਏਗਾ, ਠੀਕ ਹੈ, ਸਾਡੀ ਲੋੜ ਹੈ, ਪਦਾਰਥ ਵੀ ਸਿੱਖ ਨੇ ਗੁਰੂ ਕੋਲੋਂ ਮੰਗਣੇ ਨੇ, ਪਰ ਮੇਰਾ ਸਤਿਗੁਰੂ ਕਹਿੰਦਾ ਸਦੇ ਪਦਾਰਥ ਨਾ ਮੰਗੀ ਜਾ, ਪਦਾਰਥ ਮੰਗਣ ਵਾਲਿਆ ਕਦੇ ਮੇਰਾ ਪ੍ਰੇਮ ਵੀ ਮੰਗ ਲਿਆ ਕਰ। ਕਦੇ ਤੂੰ ਦਇਆ ਚਾਹੁੰਦੇ ਫਿਰ ਮੇਰਾ ਪ੍ਰੇਮ ਮੰਗ, ਜਿਸ ਦਿਨ ਤੂੰ ਪ੍ਰੇਮ ਮੰਗ ਲਏਗਾ ਉਦਨ ਤੈਨੂੰ ਡਾਇਰੈਕਟ ਪਰਮਾਤਮਾ ਨਾਲ ਗੁਰੂ ਮਿਲਾ ਦੇਗਾ। ਪਦਾਰਥ ਨਾ ਇਕੱਲੇ ਮੰਗ, ਕਿਤੇ ਅੰਦਰੋਂ ਜਾਗ ਕੇ ਸੋਚ ਕਿੰਨੇ ਜਨਮ ਤੋਂ ਮੰਗਦਾ ਰਿਹਾ, ਕਿੰਨੇ ਜਨਮ। ਇਸ ਧਰਤੀ ਤੇ ਤੇਰਾ ਇੱਕ ਜਨਮ ਨਹੀਂ, ਏਦਾਂ ਦੇ ਮਹਿਲ ਕੋਠੀਆਂ ਕਾਰਾਂ ਅਹੁਦੇ ਪਦਵੀਆਂ ਸਭ ਕੁਝ ਕਈ ਜਨਮ ਤੋਂ ਲੈ ਕੇ ਵੇਖੇ ਨੇ, ਰੱਜਿਆ ਨਹੀਂ, ਫਿਰ ਜਨਮ ਹੋਏਗਾ, ਫਿਰ ਜਨਮ ਹੋਏਗਾ, ਕਿਉਂਕਿ ਉਸ ਜਨਮ ਵਿੱਚ ਮਾਇਆ ਸੋਚਦਾ ਰਿਹਾ, ਅਗਲਾ ਜਨਮ ਫਿਰ, ਅਗਲੇ ਜਨਮ ਵਿੱਚ ਪਦਾਰਥ ਸੋਚਦਾ ਰਿਹਾ, ਪੁੱਤਰ ਧੀਆਂ ਸੋਚਦਾ ਰਿਹਾ, ਫਿਰ ਜਨਮ। ਮਹਾਰਾਜ ਜੀ ਕਿਤੇ ਮਨ ਜਗਾ ਦਿਓ, ਪਹਿਲਾਂ ਤੇ ਸੋਝ ਹੀ ਆਵੇ ਕਿ ਬਹੁਤੇ ਫੇਰ ਕਹੇ ਕਿਰਪਨ ਕੋ, ਪਹਿਲਾਂ ਤੇ ਸੋਝ ਹੀ ਆਵੇ ਕਿ ਬਹੁਤ ਜਨਮ ਬਿਸ਼ਰੇ ਥੇ ਮਾਦੋ, ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ। ਪਹਿਲਾਂ ਤੂੰ ਅਰਦਾਸ ਕਰ, ਅੰਦਰੋਂ ਤੈਨੂੰ ਸੋਝੀ ਆ ਜਾਏ, ਤੈਨੂੰ ਅਕਲ ਆ ਜਾਏ, ਸਮਝ ਆ ਜਾਏ, ਇਹ ਮਨ ਆਤਮਾ ਤੈਨੂੰ ਸਮਝ ਆ ਜਾਏ ਕਿ ਬਹੁਤੇ ਫੇਰ ਬੜੇ ਗੇੜੇ ਪਏ ਨੇ ਕਿਰਪਨ ਕੋ, ਇਸ ਦੁਖੀ ਨੂੰ। ਕਿਰਪਨ ਦਾ ਅਰਥ ਕਜੂਸ ਵੀ ਹੁੰਦਾ, ਪਰ ਇੱਥੇ ਕਿਰਪਨ ਦਾ ਅਰਥ ਦੁਖੀ, ਇਸ ਦੁਖੀਏ ਦੇ ਬਹੁਤ ਗੇੜੇ ਲੱਗ ਗਏ ਨੇ ਮਾਲਕਾ, ਇਸ ਧਰਤੀ ਤੇ ਰਜ਼ੇਮਾ ਨਹੀਂ ਆਇਆ, ਉਹ ਚੀਜ਼ ਨਹੀਂ ਮਿਲੀ, ਹੁਣ ਕਿਰਪਾ ਕਰੋ। ਅਬ ਕਿਸ਼ ਕਿਰਪਾ ਕੀਜੈ। ਭਗਤ ਕਬੀਰ ਸਾਹਿਬ ਇੱਕ ਥਾਂ ਤੇ ਕਹਿੰਦੇ, ਇਹਨਾਂ ਅੱਖਾਂ ਨੇ ਜੇਵਾ ਕੰਨ ਇੰਦਰਿਆਂ ਨੇ ਬੜੇ ਜਨਮ ਲੰਘਾਤੇ ਸੰਸਾਰ 'ਚ, ਬਾਰ ਬਾਰ ਭਟਕਾਉਂਦੇ ਰਹਿੰਦੇ ਨੇ, ਫਿਰ ਜਨਮ ਹੁੰਦਾ, ਫਿਰ ਕੋਈ ਤ੍ਰਿਸ਼ਨਾ ਰਹਿ ਜਾਂਦੀ, ਫਿਰ ਜਨਮ ਹੁੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਬਾਰ ਬਾਰ ਕਿਉਂ ਆਉਣਾ ਪੈਂਦਾ? ਵਾਸ਼ਨਾ ਨਹੀਂ ਮਿੱਟੀ, ਕੋਈ ਤ੍ਰਿਸ਼ਨਾ ਰਹਿ ਗਈ, ਫਿਰ ਜਨਮ ਹੁੰਦਾ। ਤੇ ਇੱਕ ਅਰਦਾਸ ਆਪਾਂ ਕਰਿਆ ਕਰੀਏ, ਕਹੋ ਕਬੀਰ ਸੁਣੋ ਰੇ ਸੰਤੋ, ਹਿਰਦੇ ਤੋਂ ਕਿਹੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨ ਪਵ ਜਲ ਫੇਰਾ, ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਇਹ ਮਾਲਕ ਜੀ ਹੁਣ ਮੇਰੇ ਤੇ ਕਿਰਪਾ ਕਰੋ ਜੀ।
ਉਹ ਦਇਆਲ ਦਰਸ਼ਨ ਦਿਹੋ ਆਪਣਾ, ਐਸੀ ਬਖਸ਼ ਕਰੀਜੈ।
ਇਹ ਵਾਹਿਗੁਰੂ ਜੀ ਦਿਆਲ ਹੋਵੋ, ਦਇਆ ਕਰੋ, ਆਪਣਾ ਦਰਸ਼ਨ ਬਖਸ਼ਿਸ਼ ਕਰੋ। ਹੁੰਦੇ ਨੇ, ਪੁੱਛੀਏ ਕਿਵੇਂ? ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਪਿਆਰੀ ਗੱਲ ਕਹੀ, ਕਹਿਣ ਲੱਗੇ ਮਾਂ ਪਿਓ ਨੂੰ ਤੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਨਾ, ਭਾਵੇਂ ਤਿੰਨ ਬੱਚੇ ਹੋਣ ਭਾਵੇਂ ਚਾਰ ਪੁੱਤਰ ਹੋਣ, ਮਾਂ ਤੇ ਫਰਕ ਨਹੀਂ ਕਰਦੀ, ਉਹਨੂੰ ਤੇ ਸਾਰੇ ਇੱਕੋ ਜਿਹੇ ਨੇ, ਸਾਰੇ ਇੱਕੋ ਜਿਹੇ ਲੱਗਦੇ। ਪਰ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਗ੍ਰਸਤੀ ਬੈਠੇ ਹੋ, ਇਹ ਗੱਲ ਸੱਚ ਹੈ, ਫਰਕ ਹੁੰਦਾ। ਪਤਾ ਕਿਹੜੀ ਚੀਜ਼ ਦਾ? ਜਿਹੜਾ ਬੱਚਾ ਵੱਡਾ ਹੋ ਜਾਏ ਮਾਂ ਉਹਦੀ ਕੇਅਰ ਘੱਟ ਕਰਦੀ ਹੈ, ਜਿਹੜਾ ਛੋਟਾ ਹੋਵੇ ਉਹਨੂੰ ਸੀਨੇ ਨਾਲ ਲਾ ਕੇ ਰੱਖਦੀ। ਇਹ ਗੁਰੂ ਦੇ ਘਰ ਦਾ ਸਿਧਾਂਤ ਹੈ, ਵੱਡਾ ਬਣ ਕੇ ਨਾ ਆਈ, ਸਿਆਣਪ ਲੈ ਕੇ ਨਾ ਆਈ,
ਮਾਣ ਅਹੰਕਾਰ ਤਿਆਗ ਕੇ ਆਈ, ਗੁਰੂ ਤੈਨੂੰ ਆਪਣੇ ਤੋਂ ਦੂਰ ਨਹੀਂ ਕਰੇਗਾ। ਜਿਹੜਾ ਬੱਚਾ ਵੱਡਾ ਨਾ, ਉਹ ਬਾਹਰੋਂ ਕੰਮ ਕਰਕੇ ਆਵੇ, ਖੇਡ ਕੇ ਆਵੇ, ਉਹਦਾ ਹੀ ਆਵਾਜ਼ ਦੇ ਕੇ ਕਹਿੰਦਾ ਮਾਂ ਛੇਤੀ ਰੋਟੀ ਪਾ ਦੇ, ਅੱਗੋਂ ਮਾਂ ਦੀ ਆਵਾਜ਼ ਪਤਾ ਕੀ ਹੁੰਦੀ ਹੈ, ਹੱਥ ਮੂੰਹ ਧੋ ਲਾ, 10 ਮਿੰਟ ਰੁਕ ਜਾ, ਮੈਂ ਆਹ ਕੰਮ ਕਰ ਲਾਂ, ਫਿਰ ਦਿੰਦੀ। ਉਹ ਡਿਲੇਅ ਕਰ ਦਿੰਦੀ, ਉਹਦੀ ਮੰਗ ਸੁਣਨ ਤੋਂ ਬਾਅਦ 10-15 ਮਿੰਟ 20 ਮਿੰਟ ਮਾਂ ਡਿਲੇਅ ਕਰ ਦੇਗੀ। ਪਰ ਜਿਹੜਾ ਬਿਲਕੁਲ ਛੋਟਾ ਬੱਚਾ ਚੇਤ ਪੰਘੂੜੇ ਵਿੱਚ ਪਿਆ ਨਾ, ਪੰਘੂੜੇ ਵਿੱਚ, ਉਹ ਤੇ ਮਾੜੀ ਜੇ ਕਿਲਕਾਰੀ ਮਾਰੇ, ਮਾਂ ਨੂੰ ਸਭ ਕੰਮ ਭੁੱਲ ਜਾਂਦੇ ਨੇ, ਭਾਵੇਂ ਉਹਨੇ ਚੁੱਲ੍ਹੇ ਤੇ ਦੁੱਧ ਰਿੱਝਣਾ ਰੱਖਿਆ ਹੋਵੇ, ਉਹ ਵੀ ਕੰਮ ਛੱਡ ਕੇ ਪਹਿਲਾਂ ਬੱਚੇ ਨੂੰ ਚੁੱਕ ਕੇ ਸੀਨੇ ਨਾਲ ਆਏਗੀ। ਕਿਉਂ? ਉਹ ਛੋਟਾ ਹੈ, ਅਣਜਾਣ ਹੈ, ਇਸ ਲਈ ਮਾਂ ਉੱਥੋਂ ਦੂਰ ਨਹੀਂ ਜਾਂਦੀ। ਮੇਰਾ ਗੁਰੂ ਵੀ ਇਸ ਤਰ੍ਹਾਂ ਕਰਦਾ, ਸਿੱਖਾ ਜਿੱਦਣ ਤੂੰ ਨਿਮਾਣਾ ਬਣ ਕੇ ਰਹਿੰਦਾ, ਗੁਰੂ ਤੈਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦੇ, ਨਾ ਆਪ ਦੂਰ ਹੁੰਦੇ ਨੇ, ਇਸ ਲਈ ਸਿੱਖਾ ਤੂੰ ਨਿਮਾਣਾ ਬਣ ਕੇ ਰਿਹਾ ਕਰ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਧਿਕ ਪਿਆਰੋ ਸੁੱਤ ਗੋਦ ਕੋ, ਪਲਨਾ ਸੁਆਏ ਮੈਂ ਗ੍ਰਹਿ ਕਾਜ ਲਾਗੇ ਜਾਏ, ਸੁਣ ਸੁੱਤਰ ਉਦਨ ਪਿਆਵੇ ਮਨ ਮੋਦ ਕੋ। ਪੰਘੂੜੇ ਵਾਲੇ ਨੂੰ ਉਸੇ ਵਕਤ ਚੁੱਕ ਲੈਂਦੀ ਹੈ, ਵੱਡੇ ਦਾ ਇੰਨਾ ਖਿਆਲ ਨਹੀਂ ਕਰਦੀ ਕਿ ਉਹਨੂੰ ਭੁੱਖ ਲੱਗੀ ਹੈ, ਛੋਟੇ ਦਾ ਖਿਆਲ ਕਰਦੀ। ਤੇ ਅਖੀਰ ਪਤਾ ਕੀ ਕਹਿੰਦੇ, ਇਸੇ ਤਰ੍ਹਾਂ ਕੋਈ ਆਪਾਂ ਅਹੰਕਾਰ ਛੱਡ ਕੇ ਛੋਟਾ ਹੋ ਜਾਏ, ਤੈਸੇ ਕੋਈ ਆਪਾਂ ਖੋਏ ਚਰਨ ਸ਼ਰਨ ਗਹਿ, ਰਹਿ ਨਿਰਦੋਖ ਮੋਖ ਆਨੰਦ ਵਿਨੋਦ ਕੋ। ਗੁਰੂ ਉਹਨੂੰ ਨਿਰਦੋਸ਼ ਕਰ ਦਿੰਦਾ, ਉਹਦੀ ਭੁੱਲ ਵੀ ਬਖਸ਼ ਦਿੰਦਾ, ਕਿਉਂਕਿ ਉਹ ਨਿਮਾਣਾ ਹੈ ਔਰ ਉਹਨੂੰ ਦੋਖ ਤੋਂ ਰਹਿਤ ਕਰਕੇ ਆਪਣਾ ਬਣਾ ਲੈਂਦਾ। ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਹੋ ਤਾਂ ਜਦੋਂ ਮਹਾਰਾਜ ਜੀ ਨੂੰ ਤਖ਼ਤ ਸਿੰਘਾਸਣ ਮਿਲ ਗਏ ਨਾ, ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਤਾਂ ਸਾਰੇ ਪਾਸੇ ਪੂਰੇ ਸੰਸਾਰ ਜਗਤ ਵਿੱਚ ਰੌਲਾ ਪੈ ਗਿਆ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਗੁਰੂ ਰਾਮਦਾਸ ਸਾਹਿਬ ਬੈਠੇ ਨੇ। ਉਹ ਬੈਠੇ ਨੇ ਜਿਹੜੇ ਕਦੇ ਘੁੰਗਣੀਆਂ ਵੇਚਦੇ ਸਨ, ਉਹ ਬੈਠੇ ਜਿਹਦੇ ਮਾਂ ਪਿਓ ਬਚਪਨ ਵਿੱਚ ਚੜ੍ਹਾਈ ਕਰ ਗਏ, ਅਨਾਥ ਜਿਹਨੂੰ ਸ਼ਰੀਕਾਂ ਨੇ ਕੱਢ ਦਿੱਤਾ, ਜਿਹੜੇ ਘੁੰਗਣੀਆਂ ਵੇਚ ਕੇ ਉਜ਼ਾਰਾ ਕਰਦੇ, ਉਹ ਗੁਰੂ ਨਾਨਕ ਸਾਹਿਬ ਦੇ ਤਖ਼ਤ ਸਿੰਘਾਸਣ ਦੇ ਮਾਲਕ ਹੋ ਗਏ। ਸਾਰੇ ਜਗਤ ਵਿੱਚ ਰੌਲਾ ਪੈ ਗਿਆ ਅਤੇ ਇੱਕ ਹਸਤੀ ਪੰਥ ਦੀ ਬੜੀ ਸਤਿਕਾਰਤ ਹੈ, ਮੈਨੂੰ ਮਾਫ਼ ਕਰਿਓ, ਅਸੀਂ ਚੁੰਝ ਗਿਆਨੀ ਹੋ ਗਏ, ਨੁਕਸ ਜ਼ਿਆਦਾ ਕੱਢਣ ਲੱਗ ਪਏ, ਔਰ ਸਾਡਾ ਇੱਕ ਤਰੀਕਾ ਗਲਤ ਵੀ ਹੈ, ਅਸੀਂ ਗੁਰੂ ਉੱਤੇ ਸ਼ਰਧਾ ਘਟਾ ਦਿੱਤੀ, ਅਸੀਂ ਸਾਖੀਆਂ 'ਤੇ ਤਰਕ ਤਰਕ ਕਰਨ ਲੱਗ ਪਏ। ਗੁਰੂ ਕਿਰਪਾ ਕਰੇ, ਠੀਕ ਹੈ ਸਿੱਖ ਕੋਲ ਗਿਆਨ ਹੋਣਾ ਚਾਹੀਦਾ ਪਰ ਨਾਲ ਸ਼ਰਧਾ ਵੀ ਹੋਣੀ ਚਾਹੀਦੀ ਹੈ। ਇਕੱਲਾ ਘਿਓ ਕੋਈ ਖਾਏਗਾ ਤਾਂ ਸਿਹਤ ਵਿਗੜ ਜਾਏਗੀ, ਜਦੋਂ ਘਿਓ 'ਤੇ ਸ਼ੱਕਰ ਮਿਲਾ ਕੇ ਖਾਓਗੇ ਨਾ ਉਹ ਤਾਕਤ ਦਿੰਦਾ। ਇਕੱਲੀ ਸ਼ੱਕਰ ਖਾਓਗੇ ਸ਼ੂਗਰ ਹੋ ਜਾਏਗੀ, ਇਕੱਲੀ ਸ਼ਰਧਾ ਨਹੀਂ ਚਾਹੀਦੀ, ਗਿਆਨ ਵੀ ਚਾਹੀਦਾ ਪਰ ਇਕੱਲਾ ਗਿਆਨ ਵੀ ਨਹੀਂ ਚਾਹੀਦਾ, ਉਹ ਵੀ ਖਾਲੀ ਹੈ, ਉਹਦੇ ਨਾਲ ਸ਼ਰਧਾ ਵੀ ਚਾਹੀਦੀ। ਖੈਰ, ਤੱਕ ਹਸਤੀ ਹੈ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਸਾਹਿਬ, ਉਹਨਾਂ ਨੂੰ 62 ਪਿੰਡ ਪਤਾ ਲੱਗਾ ਜਿੱਥੇ 62 ਸਾਲ ਰਹਿ ਕੇ ਉਹਨਾਂ ਨੇ ਨਿਰੰਕਾਰ ਦਾ ਸਿਮਰਨ ਕੀਤਾ ਤਾਂ ਉੱਥੋਂ ਪਤਾ ਲੱਗਾ, ਸੇਵਕਾਂ ਨੇ ਦੱਸਿਆ, ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਪਤਾ ਕੌਣ ਬੈਠੇ ਨੇ, ਘੁੰਗਣੀਆਂ ਵੇਚਣ ਵਾਲੇ ਲਾਹੌਰ ਦੇ ਕੋਈ ਭਾਈ ਜੇਠਾ, ਉਹਨਾਂ ਨੂੰ ਗੁਰੂ ਬਣਾ ਦਿੱਤਾ। ਕਹਿਣਗੇ ਅੱਛਾ, ਕੋਈ ਤਾਂ ਗੁਣ ਹੋਏਗਾ ਜਿਹੜੇ ਗੁਰੂ ਬਣਾ ਦਿੱਤੇ, ਚਲੋ ਦਰਸ਼ਨ ਕਰਦੇ, ਦਰਸ਼ਨ ਕਰਦੇ। ਦਰਸ਼ਨ ਕਰਨ ਵਾਸਤੇ 62 ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਔਰ ਇਸ ਤਰ੍ਹਾਂ ਦੀਵਾਨ ਸਜੇ ਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਿਆ। ਜਦੋਂ ਸਾਹਮਣੇ ਤੁਰੇ ਆਉਣ, ਸੰਗਤ ਜੁੜੀ ਹੈ, ਲੰਬੀਆਂ ਜੱਟਾਂ ਰੱਖੀਆਂ ਨੇ, ਮੋਢੇ 'ਤੇ ਲੋਹੀ ਧਰੀ, ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੇਖਿਆ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਆਏ ਨੇ, ਉਮਰ ਵਿੱਚ ਵੱਡੇ ਨੇ, ਭਗਤੀ ਕਰਨ ਵਾਲੇ ਨੇ, ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਹੁਤ ਸਤਿਕਾਰ ਕੀਤਾ, ਉੱਠ ਕੇ ਖੜ੍ਹੇ ਹੋ ਗਏ ਅਦਬ ਨਾਲ। ਅੱਗੋਂ ਬਾਬਾ ਸ਼੍ਰੀ ਚੰਦ, ਸਾਰੀ ਸੰਗਤ ਵੇਖਣ ਲੱਗ ਪਈ ਕੌਣ ਆਇਆ ਗੁਰੂ ਰਾਮਦਾਸ ਸਾਹਿਬ ਇੰਨਾ ਸਤਿਕਾਰ ਕਰ ਰਹੇ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਨੇ। ਅਤੇ ਬਾਬਾ ਸ਼੍ਰੀ ਚੰਦ ਜੀ ਅੱਗਿਓਂ ਬੋਲੇ, ਤੂੰਓ ਗੁਰੂ ਰਾਮਦਾਸ ਹੈ, ਉਮਰ ਵਿੱਚ ਵੱਡੇ ਨੇ ਨਾ, ਤੂੰਓ ਗੁਰੂ ਰਾਮਦਾਸ ਹੈ। ਅਤੇ ਅੱਗੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਪਿਆਰ ਨਾਲ ਕਿਹਾ, ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ, ਮੈਂ ਹੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੇਵਕ ਗੁਰੂ ਰਾਮਦਾਸ। ਅੱਗੋਂ ਬਾਬਾ ਸ਼੍ਰੀ ਚੰਦ ਜੀ ਪਰਖਣਾ ਚਾਹੁੰਦੇ, ਇੱਕ ਛੋਲੇ ਘੁੰਗਣੀਆਂ ਵੇਚਣ ਵਾਲਾ ਐਡਾ ਵੱਡਾ ਗੁਰੂ ਕਿਵੇਂ ਹੋ ਸਕਦਾ? ਇਹ ਸਿੰਘਾਸਣ, ਇਹ ਤਖ਼ਤ ਕੋਈ ਆਮ ਨਹੀਂ, ਨਿਰੰਕਾਰ ਦਾ ਤਖ਼ਤ ਹੈ, ਕੋਈ ਆਮ ਨਹੀਂ ਬਹਿ ਸਕਦਾ। ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਪੁੱਛਦੇ, ਗੁਰੂ ਰਾਮਦਾਸ ਜੀ ਦਾੜਾ ਬਹੁਤ ਲੰਬਾ ਵਧਾਇਆ, ਕਿਉਂ? ਅਤੇ ਅੱਗੋਂ ਪਿਆਰ ਨਾਲ ਜਵਾਬ ਦਿੱਤਾ, ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ। ਇੰਨੀ ਨਿਮਰਤਾ ਸੁਣੀ, ਇੰਨਾ ਨਿਮਾਣਾਪਨ ਸੁਣਿਆ, ਤੇ ਬਾਬਾ ਸ਼੍ਰੀ ਚੰਦ ਦੀਆਂ ਅੱਖਾਂ ਵਿੱਚ ਉਸੇ ਵਕਤ ਵੈਰਾਗ ਅਥਰੂ ਕਿਰਪਾ, ਐਡੇ ਵੱਡੇ ਸਿੰਘਾਸਨ ਦੇ ਮਾਲਕ ਹੋਣ ਤੇ ਇੰਨੀ ਵੱਡੀ ਨਿਮਰਤਾ, ਇੰਨੇ ਵੱਡੇ ਤਖ਼ਤ ਨਿਰੰਕਾਰ ਦਾ ਰੂਪ ਹੋਣ ਇੰਨੀ ਵੱਡੀ ਨਿਮਰਤਾ। ਬਾਬਾ ਸ਼੍ਰੀ ਚੰਦ ਜੀ ਸੁਣੇ, ਅੱਖਾਂ 'ਚੋਂ ਵਿਰਾਗ ਕਿਰਪਿਆ। ਉਹ ਪੰਕਤੀਆਂ ਮੈਂ ਤੁਹਾਨੂੰ ਸੁਣਾ ਦਾਂਗਾ ਜਿਹੜੀਆਂ ਭਾਈ ਸੰਤੋਖ ਸਿੰਘ ਹੋਰਾਂ ਲਿਖੀਆਂ। ਕਹਿਣ ਲੱਗੇ, ਜਦੋਂ ਬਾਬਾ ਸ਼੍ਰੀ ਚੰਦ ਆਏ, ਸ਼੍ਰੀ ਚੰਦ ਤਬ ਗਿਰਾ ਉਚਾਰੀ, ਕਾਹੇ ਵਧਾਇਓ ਦਾੜੀ ਪਾਰੀ। ਅੱਗੋਂ ਜਵਾਬ ਸੁਣਿਓ, ਰਾਮਦਾਸ ਗੁਰ ਨਿਮਰ ਹੋਵੇ ਕਹਿ, ਕਹੋ ਕਿ ਆਪ ਕੇ ਸਾਧੂ ਜੋ ਹੈ, ਤਿੰਨ ਕੇ ਚਰਨ ਪੁੱਛਨੇ ਕਾਰਣ, ਇਮਕੇ ਲੱਗੇ ਚਰਨ ਤੇ ਝਾੜਨ। ਹੁਣ ਬਾਬਾ ਸ਼੍ਰੀ ਚੰਦ ਕੀ ਬੋਲੇ ਸੁਣਿਓ। ਬਾਬਾ ਸ਼੍ਰੀ ਚੰਦ ਨੂੰ ਵਿਰਾਗ ਆ ਗਿਆ, ਅੱਖਾਂ 'ਚ ਉਥਰੂ ਕਿਰਪਾ। ਇੱਕ ਗੱਲ ਰੋ ਕੇ ਕਹੀ, ਗੁਰੂ ਰਾਮਦਾਸ ਜੀ, ਤੁਹਾਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ, ਜੋ ਮੇਰੇ ਕੋਲ ਸੀ ਅੱਜ ਸਭ ਕੁਝ ਖੋ ਲਿਆ। ਗੁਰੂ ਰਾਮਦਾਸ, ਜੋ ਮੇਰੇ ਕੋਲ ਸੀ ਅੱਜ ਉਹ ਵੀ ਸਭ ਕੁਝ ਤੁਸੀਂ ਖੋ ਲਿਆ। ਸ਼੍ਰੀ ਚੰਦ ਖੁਸ਼ ਹੋਏ ਉਚਾਰਾ, ਇਸੀ ਤੌਰ ਘਰ ਲੁੱਟਿਓ ਹਮਾਰਾ, ਜੋ ਬਾਕੀ ਥੀ ਕੁਛ ਮੋਹ ਮੈਂ, ਸੋ ਪੀ ਸ਼ੀਨ ਲਈ ਸਭ ਤੋਂ ਨੈ, ਜਿਹੜੀ ਮਾੜੀ ਮੋਟੀ ਮੇਰੇ ਵਿੱਚ ਸੀ ਅੱਜ ਗੁਰੂ ਰਾਮਦਾਸ ਤੁਸੀਂ ਉਹ ਵੀ ਖੋ ਲਈ, ਤੁਹਾਡੀ ਨਿਮਰਤਾ ਨੇ ਮੇਰਾ ਸਭ ਕੁਝ ਲੁੱਟ ਲਿਆ। ਇੰਨੀ ਨਿਮਰਤਾ ਸਿੱਖਾ ਤੇਰੇ 'ਚ ਚਾਹੀਦੀ ਹੈ, ਗੁਰੂ ਰਾਮਦਾਸ ਤੈਨੂੰ ਹੁਣੇ ਮਿਲ ਪੈਣਗੇ, ਇਸੇ ਵਕਤ ਮਿਲ ਪੈਣਗੇ। ਜਿੱਥੇ ਤੁਸੀਂ ਬੈਠੇ ਹੋ ਇਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਵਕਤ ਅਨੇਕਾਂ ਬ੍ਰਹਮ ਗਿਆਨੀ ਰਹਿੰਦੇ ਨੇ, ਤੇਰੀ ਵੇਖਣ ਵਾਲੀ ਅੱਖ ਚਾਹੀਦੀ। ਗੁਰੂ ਰਾਮਦਾਸ ਸਾਹਿਬ ਬ੍ਰਹਮ ਗਿਆਨੀ ਪੈਦਾ ਕਰਦੇ ਨੇ, ਤੂੰ ਗੁਰੂ ਰਾਮਦਾਸ ਨਿਰੰਕਾਰ ਦੇ ਘਰ ਆਇਆ, ਪੈਰ ਰੱਖ ਕੇ ਆਇਆ ਕਰ ਤੇ ਮੰਗਣਾ ਕੀ ਹੈ ਮਹਾਰਾਜ? ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਹੁਣ ਮਹਾਰਾਜ ਅਖੀਰ ਤੇ ਕੀ ਬਖਸ਼ਿਸ਼ ਕਰਦੇ, ਸਰਵਣ ਕਰੋ ਜੀ।
ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ।
ਜਦੋਂ ਕੋਈ ਗੁਰੂ ਦੇ ਸਨਮੁਖ ਹੁੰਦੇ ਨੇ ਇਸ ਤਰ੍ਹਾਂ, ਗੁਰੂ ਉਹਦੇ ਭਰਮ ਪਟ ਖੋਲ ਦਿੰਦਾ, ਕਿਵਾੜ ਖੋਲ ਦਿੰਦਾ, ਸਭ ਭਰਮ ਚੱਕੇ ਜਾਂਦੇ ਨੇ। ਔਰ ਕੋਈ ਗੁਰੂ ਦੇ ਸਨਮੁਖ ਹੋ ਜਾਏ, ਗੁਰੂ ਭਰਮਾਂ ਦਾ ਗੜ ਤੋੜ ਦਿੰਦਾ। ਤੁਹਾਡੇ ਮਨ 'ਚ ਕੋਈ ਵੀ ਸ਼ੰਕਾ ਹੋਵੇ, ਅਰਦਾਸ ਕਰਕੇ ਗੁਰੂ ਕੋਲ ਆਇਓ, ਗੁਰੂ ਇੱਕੋ ਹੁਕਮਨਾਮੇ ਵਿੱਚ ਸਾਰੀ ਸ੍ਰਿਸ਼ਟੀ ਦਾ ਸ਼ੰਕਾ ਦੂਰ ਕਰ ਸਕਦਾ, ਸਾਰੀ ਸ੍ਰਿਸ਼ਟੀ ਦਾ। ਪਰ ਸਾਨੂੰ ਉਹਦੀ ਸਮਝ ਹੋਵੇ, ਅਸੀਂ ਆਪਣੇ ਮੁਤਾਬਕ ਨਾ ਲਾਈਏ। ਮੈਂ ਤੇ ਕੰਮ ਚਲਾਉਣ ਵਾਸਤੇ ਹੁਕਮਨਾਮਾ ਮੰਗਿਆ ਸੀ, ਆਇਆ ਕਿ ਨਹੀਂ ਆਇਆ ਭਾਈ ਸਾਹਿਬ ਦੱਸਿਓ ਮਾੜਾ ਜਿਹਾ? ਨਹੀਂ ਆਇਆ ਤੇ ਹੋਰ ਮੰਗ ਲੈਂਦੇ, ਹੋਰ ਹੁਕਮਨਾਮਾ ਦਿਓ। ਕਈਆਂ ਨੂੰ ਭਰਮ ਪੈ ਗਿਆ, ਮਹਾਰਾਜ ਇਹ ਹੁਕਮਨਾਮਾ ਤੇ ਚੰਗਾ ਨਹੀਂ, ਬਦਲ ਕੇ ਸੁਣਾਓ। ਹੱਦ ਹੋ ਗਈ ਗੱਲ ਵਾਲੀ। ਗੁਰੂ ਜੋ ਵੀ ਦਿੰਦਾ ਤੇਰੇ ਭਲੇ ਲਈ ਦਿੰਦਾ, ਤੈਨੂੰ ਆਪ ਸਮਝ ਨਹੀਂ ਕਿਸੇ ਕੋਲੋਂ ਪੁੱਛ, ਜਾਗੇ ਹੋਏ ਕੋਲੋਂ ਮੇਰਾ ਭਰਮ ਟੁੱਟ ਜਾਏ। ਅੱਜ ਮਹਾਰਾਜ ਕਹਿੰਦੇ ਅਰਦਾਸ ਕਰ, ਭਣਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣੇ ਆ। ਗੁਰੂ ਨੇ ਕਿਰਪਾ ਕੀਤੀ, ਫਿਰ ਭਰਮ ਟੁੱਟ ਜਾਣਗੇ ਔਰ ਤੂੰ ਜਾਣ ਲਏਗਾ ਇਸ ਧਰਤੀ ਤੇ ਕਿਉਂ ਆਇਆ ਹੈ।
ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮੰਨਿਆ।
ਫਿਰ ਸੱਚੀ ਲਿਵ ਲੱਗ ਜਾਏਗੀ, ਸਤਿਗੁਰੂ ਨਾਲ ਮਨ ਮੰਨ ਜਾਏਗਾ। ਜਦੋਂ ਗੁਰੂ ਨਾਲ ਮਨ ਮੰਨ ਗਿਆ ਨਾ, ਮਨ ਮੰਨੇ ਲੋਕ ਨਾ ਭਤੀਜੈ। ਇੱਧਰੋਂ ਟੁੱਟਣਾ ਥੋੜਾ ਜਿਹਾ ਸੰਸਾਰ ਵੱਲ, ਲੋਕਾਂ ਨੇ ਨੀ ਖੁਸ਼ ਹੋਣਾ, ਜਦੋਂ ਗੁਰੂ ਨਾਲ ਮਨ ਲੱਗਣਾ। ਮਨ ਮੰਨੇ ਲੋਕ ਨਾ ਭਤੀਜੈ, ਲੋਕ ਤਾਂ ਕਹਿਣਗੇ ਗੁਰਦੁਆਰੇ ਚੜ੍ਹਾਤਾ ਤੈਨੂੰ, ਉੱਥੇ ਰਿਹਾ ਕਰ। ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਫਿਰ ਗੁਰੂ ਨਾਲ ਮਨ ਮੰਨ ਜਾਏਗਾ, ਔਰ ਜਦੋਂ ਗੁਰੂ ਨਾਲ ਮਨ ਲੱਗ ਗਿਆ, ਮਾਣ ਨਹੀਂ ਰਹੇਗਾ, ਸਿਆਣਪ ਹੋਏਗੀ, ਦਿਖਾਵਾ ਨਹੀਂ ਹੋਏਗਾ, ਤਾਕਤ ਹੋਏਗੀ, ਦਿਖਾਵਾ ਨਹੀਂ ਕਰੇਗਾ। ਉਹਨੂੰ ਫਿਰ ਭਾਈ ਗੁਰਦਾਸ ਜੀ ਕਹਿਣਗੇ, ਕੁਰਬਾਨ ਐਸੇ ਸਿੱਖਾਂ ਤੋਂ ਜਿਹੜੇ ਛੋਟ ਸਿਆਣਪ ਹੋਏ, ਇਹ ਆਣਾ ਹੋਂ ਤਿਸ ਵਿੱਟੋਂ ਵਾਰਿਆ। ਇੱਕ ਵਾਰ ਕਿਹੋ ਅੰਦਰੋਂ, ਹੋਂ ਤਿਸ ਵਿੱਟੋਂ ਵਾਰਿਆ, ਹੋਂ ਤਿਸ ਵਿੱਟੋਂ ਵਾਰਿਆ, ਹੋਂ ਤਿਸ ਵਿੱਟੋਂ। ਛੋਟ ਸਿਆਣਪ ਹੋਏ ਆਣਾ, ਹੋਂ ਤਿਸ ਵਿੱਟੋਂ
ਰਿਹਾ ਹੋ ਦਿਸ ਵਿਟੋਂ ਰਿਹਾ ਛੋੜ ਸਿਆਣ ਪਵੇ ਆਣਾ ਹੋ ਤਿਸ ਹੁੰਦੇ ਤਾਣ ਜੋ ਹੋਏ ਨੇ ਤਾਣਾ ਹੋ ਤਿਸ ਵਿਟੋਂ ਰਿਹਾ ਹੋ ਤਿਸ ਵਿਟੋਂ ਰਿਹਾ ਹੁੰਦੇ ਤਾਣ ਜੋ ਹੋਏ ਨੇ ਤਾਣਾ ਹੋ ਤਿਸ
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਇੰਨੇ ਯੋਗ ਨਹੀਂ ਸਨ ਗੁਰੂ ਰਾਮਦਾਸ ਸਾਹਿਬ ਤਰਸ ਕਰਦੇ ਦਇਆ ਕਰਦੇ ਤਾਂ ਆਪਣੇ ਚਰਨਾਂ ਵਿੱਚ ਗੋਦ ਵਿੱਚ ਬਿਠਾਉਂਦੇ ਕੋਟਾਂ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਔਰ ਬਹੁਤ ਬਹੁਤ ਧੰਨਵਾਦ ਆਪ ਸਮੂਹ ਸੰਗਤਾਂ ਦਾ ਜੋ ਅਸੀਸਾਂ ਦੇਣ ਵਾਸਤੇ ਪਹੁੰਚਦੇ ਹੋ ਸਮੂਹ ਸਿੰਘ ਸਾਹਿਬਾਨਾਂ ਦਾ ਭਾਈ ਸਾਹਿਬ ਹੋਰਾਂ ਦਾ ਜੋ ਬਹੁਤ ਪਿਆਰ ਨਾਲ ਸ਼ਬਦ ਉਚਾਰਨ ਕਰਦੇ ਸਾਰਿਆਂ ਦਾ ਧੰਨਵਾਦ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਇੱਕ ਬੇਨਤੀ ਹੈ ਜੀ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਤਰੀਕ ਤੋਂ ਗੁਰਦੁਆਰਾ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣਾ ਔਰ ਥਾਂ ਥਾਂ 'ਤੇ ਪੜਾਅ ਹੁੰਦਿਆਂ ਹੋਇਆਂ 11 ਤਰੀਕ ਨੂੰ ਰਾਜਸਥਾਨ ਜੋ ਬਾਬਾ ਜੀ ਦਾ ਸਥਾਨ ਪਿੰਡ ਹੈ ਉੱਥੇ ਪਹੁੰਚਣਾ ਜਿਹੜੀਆਂ ਸੰਗਤਾਂ ਇੱਥੋਂ ਪਹੁੰਚ ਸਕਦੀਆਂ ਉਹ ਨਾਲ ਪਹੁੰਚਣ ਜਿਹੜੀਆਂ ਸੰਗਤਾਂ ਰਸਤੇ ਵਿੱਚੋਂ ਸੇਵਾ ਕਰ ਸਕਦੀਆਂ ਉਹ ਥਾਂ ਥਾਂ ਤੋਂ ਮਿਲ ਕੇ ਸੇਵਾ ਕਰੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਆਪ ਸਹਿਯੋਗ ਦੇਣਾ ਆਓ ਆਖਰੀ ਪੰਕਤੀ ਸਰਵਣ ਕਰਕੇ ਅਸੀਸ ਲਈਏ ਜੀ
ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।